दंडौत बंदन अनेक बार सर्व कला समरथ डोलन तेरा को प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन प्रगास याही कुल ते प्रगट होए ताही कुल को नाम पुन द्वादश गुरिंद को मेरी है प्रणाम। परम सत्कार योग सतगुरु जी दे पावन पवित्र दरबार दियां हाजरियां भरदी हुई परम प्यारी सत संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। कथा शुरू करन तो पहला मैं माफी मंगला, दो दिन मैं साध संगत दी सेवा नहीं कर सकया गले दी खराबी करके। साध संगत कृपा करे सतगुरु सच्चे पातशाह जी कृपा करन ते गला साथ देवे, रोज ही आवां, मेरा भी जी करदा है मैं रोज आवां पर गले दी खराबी करके नहीं आ सकया। आज भी पूरा ठीक नहीं है, सतगुरु सच्चे पातशाह जी दी कृपा होवे संगत दी मेहर होवे ते कथा वधिया हो जावे। सो इतिहास सतगुरु गोविंद सिंह सच्चे पातशाह जी दा आप जी श्रवण कर रहे सी, प्रसंग इथों तक पहुंच चुका है कि सतगुरु सच्चे पातशाह जी नूं जैत राम साध आण के मिलिया। उन्हें सतगुरां नूं आख्या कि इधर बार फिरन तुरना जायो। सतगुरां ने आख्या की गल, कहिंदा जी इधर एक बैरागी साध रहिंदा है, उह साधु संतां दी बड़ी बेअदबी करदा है अपमान करदा है। कहिंदा है कि पहला सत्कार दे नाल सेवा करके अपने पलंग ते बिठा लैंदा है ते फिर अपने वस कीते होए वीरां तों मंजे नूं पुट्ठा करा दिंदा है। जैत राम ने आख्या मेरे नाल भी उन्हें इस तरह कीता सी। सतगुरु सच्चे पातशाह जी कहिंदे ने जिन्ने मर्जी वीर उहदे वस दे विच होण, जिन्ने मर्जी जंतर मंत्र उस नूं आउंदे होण, पर सतगुरु सच्चे पातशाह जी कहिंदे ने सानू अकाल पुरख की कृपा दे नाल सतगुरु नानक देव सच्चे पातशाह जी दी मेहर दे नाल एक ऐसा मंत्र मिलिया है जिदे अगे सारे मंत्र फिके पै जांदे ने। ते सतगुरु सच्चे पातशाह जी ने वचन कीता कि उन्नू ते मिलन दे वास्ते एडी दूर आए हां किवें छड्ड दईए। सो करीब इतिहास इत्थे पहुंचा सी, अज इथों अगे मैं प्रारंभ करदा। डेरा पली प्रकार जमायो एक दिन प्रभु आखेर मन पायो। सतगुरु ने उस जगह दे उते डेरा जमा रखिया है। एक दिन सतगुरु सच्चे पातशाह जी शिकार खेडन दे वास्ते बाहर चल पे। कितक दूर चढ़ गए आखेरा आश्रम पिखे ओ बैरागी केरा। किन्नी ही दूर सतगुरु सच्चे पातशाह जी शिकार खेडदियां खेडदियां चले गए ने। अगे एक बैरागी साध ओही जो माधो दास से ओदा आश्रम आ गया। गयो साध के ते अपर स्थाना। कवि जी लिखदे ने कि जदों सतगुरु गोविंद सिंह जी उस जगह दे उत्ते पहुंचे ने ते ओ माधो दास अपने आश्रम दे विच नहीं सी, ओ किधरे बाहर गया होया सी। बैठे रहे संगण तार छाया। ते सतगुरु सच्चे पातशाह जी आश्रम तो बाहर ही संगणे रुखां दी छाया दे हेठ छां दे हेठ काफी देर बैठे रहे। ਕਿਤਕ ਸਮੇ ਮੈਂ ਅੰਤਰ ਗਾਏ ਸੁੰਦਰ ਥਾਲਿਆਂ ਵੇ ਲੋਕਤ ਪਏ। ਕਾਫੀ ਦੇਰ ਬਾਹਰ ਬੈਠਣ ਤੋਂ ਬਾਅਦ ਫੇਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਸ ਆਸ਼ਰਮ ਦੇ ਅੰਦਰ ਚਲੇ ਗਏ ਨੇ। ਆਸ਼ਰਮ ਬਹੁਤ ਸੁੰਦਰ ਹੈ, ਉਹ ਸੁੰਦਰ ਜਿਹੜਾ ਆਸ਼ਰਮ ਸੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਅੰਦਰ ਜਾ ਕੇ ਦੇਖਿਆ। ਏਕ ਬਿਸਾਲ ਪ੍ਰਿਯੰਕ ਡਸਾਯੋ ਆਸ ਤਰਨ ਸਿਤ ਤੇ ਸ਼ੁਭ ਛਾਯੋ। ਆਸ਼ਰਮ ਦੇ ਵਿਚ ਇੱਕ ਬਹੁਤ ਸੋਹਣਾ ਪਲੰਗ ਵਿਛਿਆ ਹੋਇਆ ਸੀ, ਚਿੱਟਾ ਉਹਦੇ ਤੇ ਆਸਨ ਵਿਛਿਆ ਹੋਇਆ ਸੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਪਲੰਗ ਨੂੰ ਜਾ ਕੇ ਦੇਖਿਆ। ਤਿਸ ਪਰ ਬੈਠੇ ਜਾਏ ਗੁਸਾਈ, ਉਹ ਜਿਹੜਾ ਵਿਛਿਆ ਹੋਇਆ ਪਲੰਗ ਸੀ ਚਿੱਟੇ ਕੱਪੜੇ ਦੇ ਨਾਲ, ਸਤਿਗੁਰੂ ਸੱਚੇ ਪਾਤਸ਼ਾਹ ਜੀ ਰਮਾ ਰਮੀ ਉਸ ਤੇ ਜਾ ਕੇ ਬਹਿ ਗਏ। ਕੇਤਕ ਸਮੇ ਬਿਤਿਓ ਇਸ ਥਾਈ, ਇਸੇ ਤਰ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੈਠਿਆਂ ਕਾਫੀ ਸਮਾਂ ਬਤੀਤ ਹੋ ਗਿਆ। ਇੱਕ ਚੇਲਾ ਆਵੇ ਲੋਕ ਪਲਾਇਓ ਜਹਾਂ ਸਾਧ ਤਹ ਜਾਏ ਸੁਣਾਇਓ। ਥੋੜੀ ਦੇਰ ਜਦੋਂ ਸਤਿਗੁਰਾਂ ਨੂੰ ਬੈਠਿਆਂ ਹੋ ਗਈ ਤੇ ਉਸ ਮਾਧੋ ਦਾਸ ਦਾ ਇੱਕ ਚੇਲਾ ਇਸ ਗੱਲ ਨੂੰ ਵੇਖ ਕੇ ਕਿ ਸਾਡੇ ਗੁਰੂ ਬੈਰਾਗੀ ਦੇ ਆਸਣ ਦੇ ਉੱਤੇ ਇਹ ਕੋਈ ਆਣ ਕੇ ਬੈਠ ਗਿਆ ਹੈ, ਉਹ ਦੌੜਿਆ ਆਪਣੇ ਗੁਰੂ ਨੂੰ ਖਬਰ ਦੇਣ ਦੇ ਵਾਸਤੇ। ਇਹਾਂ ਬਹਿਰ ਬੈਠੇ ਕਿਸ ਭਾਂਤ ਡੇਰੇ ਵਿਖੇ ਪਾਇਓ ਉਤ ਪਾਤ। ਉਸ ਚੇਲੇ ਨੇ ਜਾ ਕੇ ਮਾਧੋ ਦਾਸ ਨੂੰ ਆਖਿਆ ਕਿ ਤੂੰ ਇੱਥੇ ਬਾਹਰ ਕਿਹੜੇ ਤਰੀਕੇ ਦੇ ਨਾਲ ਬੈਠਿਆ ਹੋਇਆ, ਜਾ ਕੇ ਵੇਖ ਕਿ ਡੇਰੇ ਦੇ ਵਿੱਚ ਕਿਸ ਤਰ੍ਹਾਂ ਦਾ ਉਪਦਰਵ ਪੈਦਾ ਹੋ ਗਿਆ। ਕਹਿੰਦਾ ਕੋ ਇੱਕ ਪੁਰਖ ਤੇਜ ਵੱਢ ਤਾਰੀ, ਕਹਿੰਦਾ ਡੇਰੇ ਦੇ ਉੱਤੇ ਕੋਈ ਵੱਡੇ ਤੇਜ ਵਾਲਾ ਇੱਕ ਆਦਮੀ ਆਇਆ ਹੈ। ਕਹਿੰਦਾ ਹੈ ਕਿ ਪਹਿਲਾਂ ਤੇ ਉਹ ਬਾਹਰ ਬੈਠਾ ਰਿਹਾ ਪਰ ਉਸ ਤੋਂ ਬਾਅਦ ਕਹਿੰਦਾ ਹੈ ਕਿ ਉਹ ਅੰਦਰ ਆ ਗਿਆ, ਅੰਦਰ ਆਣ ਕੇ ਤੁਹਾਡੇ ਆਸਣ ਦੇ ਉੱਤੇ ਬਹਿ ਗਿਆ। ਪੁਨ ਸਥਾਨ ਅੰਤਰ ਗਮਨ ਆਯੋ ਹਮਲੇ ਕਰ ਤੁਮ ਨਾਮ ਹਟਾਯੋ। ਕਹਿੰਦਾ ਰਮਾ ਰਮੀ ਉਹ ਤੁਹਾਡੇ ਆਸਣ ਤੇ ਬਹਿ ਗਿਆ ਤੇ ਕਹਿਣ ਲੱਗਾ ਮੈਂ ਤੁਹਾਡਾ ਨਾਂ ਲੈ ਕੇ ਬੜਾ ਰੋਕਿਆ ਕਿ ਸਾਡੇ ਮਾਧੋ ਦਾਸ ਦਾ ਆਸਣ ਹੈ, ਪਲੰਗ ਹੈ, ਇਹਦੇ ਤੇ ਤੁਸੀਂ ਨਾ ਬੈਠੋ, ਪਰ ਕਹਿੰਦਾ ਹੈ ਕਿ ਉਹ ਨਾਂ ਲੈਣ ਤੇ ਵੀ ਨਹੀਂ ਹਟਿਆ, ਨਾਂ ਲੈਣ ਦਾ ਕੋਈ ਜ਼ਿਕਰ ਨਹੀਂ ਆਇਆ, ਸਤਿਗੁਰਾਂ ਨੂੰ ਉਹਨੇ ਰੋਕਿਆ ਨਹੀਂ। ਪਰ ਤੁਸੀਂ ਸੁਣਿਆ ਨਾ ਕਿ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਉਪਦੇਸ਼ ਦੇ ਵਿੱਚ ਆਉਂਦਾ ਹੈ ਕਿ ਜਿਹੜੇ ਲੋਕੀ ਅੱਗੇ ਜਾ ਕੇ ਗੱਲ ਕਰਦੇ ਨਾ ਉਹਨਾਂ ਨੂੰ ਮਸਾਲਾ ਲਾਉਣ ਦੀ ਬੜੀ ਜਾਚ ਹੈ। ਹੁਣ ਮਾਧੋ ਦਾਸ ਦਾ ਜਿਹੜਾ ਚੇਲਾ ਉਹਨੂੰ ਗੁੱਸਾ ਬੜਾ ਆਇਆ ਕਿ ਕੌਣ ਹੋ ਸਕਦਾ ਸਾਡੇ ਗੁਰੂ ਦੇ ਆਸਣ ਤੇ ਬਹਿ ਜਾਵੇ। ਜਾ ਕੇ ਮਾਧੋ ਦਾਸ ਨੂੰ ਕਹਿੰਦਾ ਵੇਖ ਜਾ ਕੇ ਉਹ ਤੇਰੇ ਪਲੰਗ ਤੇ ਬਹਿ ਗਿਆ, ਕੋਈ ਤੇਜ ਵਾਲਾ ਪੁਰਖ ਹੈ। ਕਹਿੰਦਾ ਮੈਂ ਬੜਾ ਰੋਕਿਆ ਪਰ ਆਖਿਆ ਰੁਕਿਆ ਹੀ ਨਹੀਂ। ਉਹ ਵਰਜਿਓ ਰਹਿਓ ਨਾ ਪਹੁੰਚੋ ਤਹਾਂ ਬਿਸਦ ਸੇਜ ਰਾਵਰ ਕੀ ਜਹਾਂ। ਬੜਾ ਵਰਜਿਆ, ਬੜਾ ਰੋਕਿਆ ਪਰ ਕਹਿੰਦਾ ਉਹ ਤੁਹਾਡੀ ਸੇਜਾ ਦੇ ਉੱਤੇ ਬਹਿ ਗਿਆ ਜਿਹੜੀ ਚਿੱਟੇ ਕੱਪੜੇ ਦੇ ਨਾਲ ਵਿਛੀ ਹੋਈ ਹੈ। ਮਾਨੀ ਸ਼ੰਕ ਨ ਮਨ ਮੇ ਕੈਸੇ ਤਿਸ ਪਰਿਅੰਕ ਕੇ ਉਪਰ ਬੈਸੇ। ਮਾਧੋ ਦਾਸ ਨੂੰ ਉਹਦਾ ਚੇਲਾ ਦੱਸ ਰਿਹਾ ਕਿਸੇ ਪ੍ਰਕਾਰ ਦੀ ਕੋਈ ਸ਼ੰਕਾ ਉਹਦੇ ਮਨ ਦੇ ਵਿੱਚ ਨਹੀਂ ਹੈ, ਮਾਨੋ ਕਿ ਰਤਾ ਵੀ ਉਹਦੇ ਮਨ ਦੇ ਵਿੱਚ ਕਿਸੇ ਦਾ ਕੋਈ ਭੈ ਨਹੀਂ ਹੈ ਔਰ ਉਹ ਤੁਹਾਡੇ ਆਸਣ ਦੇ ਉੱਤੇ ਪਲੰਗ ਦੇ ਉੱਤੇ ਬੈਠਾ ਹੈ। ਮਾਧੋ ਦਾਸ ਸੁਣਤ ਰਿਸ ਠਾਨੀ ਕੋ ਐਸੋ ਜਗ ਪੁਰਖ ਗਵਾਨੀ। ਮਾਧੋ ਦਾਸ ਨੂੰ ਪਤਾ ਲੱਗਾ, ਮਾਧੋ ਦਾਸ ਨੂੰ ਗੁੱਸਾ ਆਇਆ, ਕਹਿੰਦਾ ਕਿਹੜਾ ਇਸ ਸੰਸਾਰ ਦੇ ਵਿੱਚ ਐਡਾ ਗੁਮਾਨ ਹੰਕਾਰੀ ਪੁਰਖ ਜਿਹੜਾ ਕਿ ਮੇਰੇ ਵਿਛੇ ਹੋਏ ਪਲੰਗ ਦੇ ਉੱਤੇ ਬਗੈਰ ਮੇਰੀ ਇਜਾਜ਼ਤ ਤੋਂ ਬਹਿ ਸਕਦਾ। ਇੱਕ ਤੋ ਨਹੀਂ ਸਾਧ ਲੱਖ ਟਰਿਓ ਦੁਤੀਏ ਮੈਂ ਅਜ਼ਮਤ ਕਰ ਪਰਿਓ। ਮਾਧੋ ਦਾਸ ਨੇ ਆਖਿਆ ਕਿ ਇੱਕ ਤੇ ਮੈਂ ਸਾਧ ਹਾਂ ਬੈਰਾਗੀ ਤੇ ਮੇਰੀ ਸਾਦਗੀ ਨੂੰ ਜਾਣਨ ਤੋਂ ਬਗੈਰ ਹੀ ਉਹਨੇ ਮੇਰੇ ਪਲੰਗ ਦੇ ਉੱਤੇ ਆਪਣਾ ਪੈਰ ਰੱਖਿਆ ਜਾਂ ਬੈਠਿਆ। ਕਹਿੰਦਾ ਦੁਤੀਆ ਮੈਂ ਅਜ਼ਮਤ ਕਰ ਪਰਿਓ ਕਿਤੇ ਮੈਂ ਬੜਾ ਵੱਡਾ ਬੈਰਾਗੀ ਸਾਧ ਹਾਂ, ਤੇ ਦੂਸਰਾ ਕਹਿਣ ਲੱਗਾ ਮੈਂ ਤੇ ਅਜ਼ਮਤਾਂ ਦੇ ਨਾਲ ਕਰਾਮਾਤਾਂ ਦੇ ਨਾਲ ਭਰਪੂਰ ਹਾਂ, ਔਰ ਮੇਰੇ ਆਸਣ ਤੇ ਕੋਈ ਬਹਿ ਜਾਵੇ ਕਿਹਦੀ ਜ਼ਰੂਰਤ ਪਈ। ਤ੍ਰਿਤੀਏ ਨਹੀਂ ਸਾਧ ਅਸ ਕੋਈ ਗ੍ਰਿਸਤੀ ਇਹ ਸ਼ਸਤਰ ਤਰਸ ਹੋਈ। ਤੇ ਕਹਿੰਦਾ ਤੀਜੀ ਗੱਲ ਇਹ ਹੈ ਕਿ ਕੋਈ ਸਾਧ ਹੋਵੇ ਗ੍ਰਿਸਤੀ ਹੋਵੇ ਤੇ ਉਹਨੇ ਕਹਿੰਦੇ ਨੇ ਸ਼ਸਤਰਾਂ ਨੂੰ ਧਾਰਨ ਕੀਤਾ ਹੋਵੇ, ਇਹ ਵੀ ਕਦੇ ਨਹੀਂ ਹੋ ਸਕਦਾ, ਕਿਉਂਕਿ ਸਤਿਗੁਰੂ ਗੋਬਿੰਦ ਸਿੰਘ ਜੀ ਗ੍ਰਿਸਤੀ ਵੀ ਨੇ, ਉਹ ਸਾਧ ਵੀ ਨੇ ਔਰ ਸ਼ਸਤਰਧਾਰੀ ਵੀ ਨੇ। ਕਹਿੰਦਾ ਇਹ ਗੱਲਾਂ ਸਾਰੀਆਂ ਮਿਲ ਨਹੀਂ ਸਕਦੀਆਂ। ਉਸ ਵੇਲੇ ਮਾਧੋ ਦਾਸ ਨੂੰ ਬਹੁਤ ਜ਼ਿਆਦਾ ਗੁੱਸਾ ਆਇਆ, ਕਿਸ ਤਰੀਕੇ ਦੇ ਨਾਲ ਸਤਿਗੁਰੂ ਗੋਬਿੰਦ ਸਿੰਘ ਜੀ ਉਸ ਦੇ ਡੇਰੇ ਦੇ ਵਿੱਚ ਪਹੁੰਚੇ ਨੇ। ਇਸ ਨੂੰ ਭਾਈ ਕਰਤਾਰ ਸਿੰਘ ਜੀ ਕਲਾਸ ਵਾਲੀ ਨੇ ਇਸ ਤਰ੍ਹਾਂ ਬਿਆਨ ਕੀਤਾ, ਕੁਝ ਦਿਨ ਇਸੇ ਤਰ੍ਹਾਂ ਬੀਤ ਗਏ, ਅੰਤ ਸਾਂਭ ਕੇ ਸਾਜ ਸਮਾਨ ਪਾਈ, ਇੱਕ ਦਿਨ ਜਾ ਸੈਰ ਸ਼ਿਕਾਰ ਚੜੇ, ਮਾਧੋ ਦਾਸ ਦਾ ਆ ਗਿਆ ਧਿਆਨ ਪਾਈ, ਡੇਰਾ ਪੁੱਛ ਕੇ ਗੁਰੂ ਜੀ ਚਲੇ ਗਏ, ਨਾਲ ਵੀ ਪੰਜੀ ਸਿੰਘ ਜਵਾਨ ਪਾਈ, ਸਿੰਘ ਵੇਖ ਕੇ ਹੋ ਹੈਰਾਨ ਗਏ, ਵੱਡਾ ਸਾਧ ਦੇ ਡੇਰੇ ਦਾ ਸ਼ਾਨ ਪਾਈ, ਸੋਹਣਾ ਬਾਗ ਲੱਗਾ ਮਾਨੋ ਬਾਦਸ਼ਾਹੀ, ਸੋਹਣਾ ਬਾਗ ਲੱਗਾ ਮਾਨੋ ਬਾਦਸ਼ਾਹੀ, ਬਾਰਾਂ ਦਰੀ ਵੀ ਬਣੀ ਅਲੀਸ਼ਾਨ ਪਾਈ, ਮਾਧੋ ਦਾਸ ਅੱਗੇ ਡੇਰੇ ਵਿੱਚ ਨਾ ਸੀ, ਗੁਰੂ ਵੜੇ ਜਾਂ ਵਿੱਚ ਮਕਾਨ ਪਾਈ, ਅੱਗੇ ਪਲੰਗ ਸੁਨਹਿਰੀ ਵਿਛਾਇਆ ਹੋਇਆ, ਉੱਪਰ ਗੁਰੂ ਜਾ ਬੈਠੇ ਸੁਜਾਨ ਪਾਈ, ਕੁਝ ਸਿੰਘ ਜਾਂ ਬਾਗ ਦੇ ਵਿੱਚ ਵੜੇ, ਤੋੜ ਤੋੜ ਲੱਗੇ ਫਲ ਖਾਣ ਪਾਈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਪਲੰਗ ਤੇ ਜਾ ਕੇ ਬੈਠ ਗਏ ਨੇ, ਔਰ ਮਾਧੋ ਦਾਸ ਨੂੰ ਮਾਨੋ ਕੇ ਖਬਰ ਮਿਲੀ ਹੈ, ਔਰ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਉੱਤੇ ਬਹੁਤ ਜ਼ਿਆਦਾ ਨਾਰਾਜ਼ ਹੋਇਆ। ਮਾਧੋ ਦਾਸ ਨੂੰ ਸੁਣਦਿਆਂ ਅੱਗ ਲੱਗੀ, ਬੁਰਾ ਕ੍ਰੋਧ ਕਰ ਬਕਣ ਬਕਾਣ ਲੱਗਾ। ਮਾਧੋ ਦਾਸ ਨੂੰ ਮਾਨੋ ਕੇ ਅੱਗ ਲੱਗ ਗਈ ਹੈ, ਔਰ ਉਹ ਗੁੱਸੇ ਦੇ ਨਾਲ ਬਕਣ ਲੱਗਾ, ਬਕਵਾਸ ਕਰਨ ਲੱਗਾ। ਪਾਠਿਓ ਵੀਰ ਇੱਕ ਦੇਹੋ ਸਜਾਏ, ਸਹਿਜਾ ਤੇ ਮਾਰੋ ਉਲਟਾਏ। ਗੁੱਸੇ ਦੇ ਨਾਲ ਉਸਨੇ ਆਪਣੇ ਵਸ ਕੀਤੇ ਹੋਏ ਵੀਰ ਨੂੰ ਹੁਕਮ ਦਿੱਤਾ ਹੈ, ਕਿਉਂਕਿ ਇਤਿਹਾਸਾਂ ਦੇ ਵਿੱਚ ਲਿਖਿਆ ਹੈ ਕਿ ਕਰੀਬ 52 ਵੀਰ ਉਹਦੇ ਵਸ ਦੇ ਵਿੱਚ ਸਨ, ਜਿਨ੍ਹਾਂ ਨੂੰ ਭੂਤ ਵੀ ਕਿਹਾ ਜਾ ਸਕਦਾ। ਇੱਕ ਵੀਰ ਨੂੰ ਉਸਨੇ ਹੁਕਮ ਦਿੱਤਾ ਕਿ ਜਾਓ ਉਸ ਸਾਧ ਨੂੰ ਜਾ ਕੇ ਸਜ਼ਾ ਦਿਓ ਜਿਹੜਾ ਕਿ ਮੇਰੇ ਪਲੰਗ ਦੇ ਉੱਤੇ ਬੈਠ ਗਿਆ। ਕਹਿੰਦਾ ਮੰਜਾ ਚੁੱਕ ਕੇ ਪਲੰਗ ਨੂੰ ਪੁੱਠਾ ਕਰਕੇ ਥੱਲੇ ਸੁੱਟ ਦਿਓ। ਜਿਸ ਤੇ ਪ੍ਰਾਣ ਸਹਿਤ ਨਹੀਂ ਰਹਿ, ਆਗੇ ਪਿਖ ਸਾਗਰੇ ਡਰ ਲਹਿ। ਵੀਰ ਨੂੰ ਮਾਧੋ ਦਾਸ ਨੇ ਹੁਕਮ ਦਿੱਤਾ ਕਿ ਜਿਹਦੇ ਨਾਲ ਮਰ ਹੀ ਜਾਵੇ ਇਸ ਤਰ੍ਹਾਂ ਦੀ ਸਜ਼ਾ ਦਿਓ, ਜਦੋਂ ਮਰੇਗਾ ਤੇ ਅੱਗੇ ਤੋਂ ਕਿਸੇ ਦੀ ਇਹ ਜ਼ਰੂਰਤ ਨਹੀਂ ਪੈਗੀ ਕਿ ਕੋਈ ਮੇਰੇ ਪਲੰਗ ਤੇ ਮੇਰੀ ਬਗੈਰ ਇਜਾਜ਼ਤ ਤੋਂ ਬੈਠ ਜਾਵੇਗਾ, ਕਿਉਂਕਿ ਮਾਧੋ ਦਾਸ ਸਾਧਾਂ ਦਾ ਸਤਿਕਾਰ ਕਰਦਾ ਸੀ, ਸਾਧਦਾ ਵੀ ਸੀ, ਤੇ ਜਦੋਂ ਆਪ ਕਹਿੰਦਾ ਸੀ ਮੇਰੇ ਪਲੰਗ ਤੇ ਬਹੁ ਤਾਂ ਸਾਧ ਬਹਿੰਦੇ ਸਨ, ਤੇ ਕੰਮ ਉਹਦਾ ਇਹੀ ਹੁੰਦਾ ਸੀ ਕਿ ਪਹਿਲਾਂ ਸਤਿਕਾਰ ਕਰਨਾ, ਪਲੰਗ ਤੇ ਬਿਠਾ ਲੈਣਾ, ਤੇ ਫਿਰ ਵੀਰਾਂ ਨੂੰ ਆਖਣਾ ਮੰਜਾ ਪੁੱਠਾ ਕਰ ਦੇ, ਉਹਨਾਂ ਨੇ ਮੰਜਾ ਪੁੱਠਾ ਕਰ ਦੇਣਾ, ਤੇ ਫਿਰ ਤਾੜੀ ਮਾਰ ਕੇ ਖਿੱਲੀ ਉਡਾਉਣੀ, ਮਜ਼ਾਕ ਕਰਨਾ। ਇਸ ਵਾਰੀ ਮਾਧੋ ਦਾਸ ਕਿਸੇ ਸਾਧ ਨੂੰ ਮਿਲਿਆ ਹੀ ਨੀ, ਕਿਸੇ ਨੂੰ ਆਖਿਆ ਹੀ ਨੀ ਮੇਰੇ ਪਲੰਗ ਤੇ ਬਹੁ, ਤੇ ਸਤਿਗੁਰੂ ਜੀ ਪਹਿਲਾਂ ਹੀ ਬਹਿ ਗਏ ਨੇ। ਕਹਿਣ ਲੱਗਾ ਐਸੀ ਸਜ਼ਾ ਦਿਓ ਤਾਂ ਕਿ ਕਿਸੇ ਦੀ ਫੇਰ ਜ਼ਰੂਰਤ ਹੀ ਨਾ ਪਵੇ ਕਿ ਬਗੈਰ ਪੁੱਛਿਆ ਮੇਰੇ ਪਲੰਗ ਤੇ ਕੋਈ ਬਹਿ ਜਾਵੇ।
ਸਾਧ ਅਵਗਿਆ ਕਰੇ ਨਾ ਕੋਈ, ਜਿਸ ਕੀਨੀ ਸਹਿ ਸੰਕਟ ਸੋਈ।
ਕਹਿੰਦਾ ਕੋਈ ਸਾਧ ਇਸ ਤਰ੍ਹਾਂ ਦੀ ਫੇਰ ਅਵਗਿਆ ਨਹੀਂ ਕਰੇਗਾ, ਮੇਰੇ ਆਸਣ ਦਾ ਅਪਮਾਨ ਨਹੀਂ ਕਰੇਗਾ, ਤੇ ਕਹਿੰਦਾ ਜਿਨ੍ਹੇ ਇਸ ਵੇਲੇ ਕੀਤਾ ਹੈ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ, ਸੰਕਟ ਹੋਣਾ ਹੀ ਚਾਹੀਦਾ ਹੈ। ਉਸ ਨੇ ਆਪਣੇ ਇੱਕ ਵੀਰ ਨੂੰ ਇਸ ਤਰ੍ਹਾਂ ਆਖਿਆ,
ਸੁਣਤ ਵੀਰ ਤੂਰ ਨਹੀਂ ਤਾਇਓ, ਜਿਉ ਤਨ ਤੇ ਕਿਨ ਬਾਣ ਚਲਾਇਓ।
ਤੇ ਕਵੀ ਜੀ ਲਿਖਦੇ ਨੇ ਮਾਧੋ ਦਾਸ ਦੇ ਹੁਕਮ ਨੂੰ ਸੁਣ ਕੇ ਉਹਦਾ ਵਸ ਕੀਤਾ ਹੋਇਆ ਜਿਹੜਾ ਵੀਰ ਸੀ, ਮਾਨੋ ਕਿ ਇੰਨੀ ਛੇਤੀ ਦੇ ਨਾਲ ਉਥੋਂ ਦੌੜਿਆ, ਜਿਉ ਤਨ ਤੇ ਕਿਨ ਬਾਣ ਚਲਾਇਓ। ਜਿਸ ਤਰ੍ਹਾਂ ਕੋਈ ਤਨਸ਼ ਦੇ ਨਾਲ ਤੀਰ ਚਲਾ ਦਿੰਦਾ ਤੇ ਜਿੰਨੀ ਤੀਰ ਦੀ ਰਫਤਾਰ ਹੁੰਦੀ ਹੈ ਨਾ, ਇਸ ਤਰ੍ਹਾਂ ਉਹ ਆਪਣੇ ਡੇਰੇ ਦੇ ਵੱਲ ਵਧਿਆ ਸਤਿਗੁਰਾਂ ਦਾ ਪਲੰਗ ਉਲਟਾਉਣ ਦੇ ਵਾਸਤੇ।
ਆਏ ਉਠਾਵਣ ਲਾਗਸ ਪਾਵਾ, ਕਰਿਓ ਓਜ ਨਹੀਂ ਤਉ ਉਠਾਵਾ।
ਪਰ ਕਹਿੰਦੇ ਨੇ ਜਿਹਦੇ ਮੰਜੇ ਨੂੰ ਪੁੱਠਾ ਕਰਨ ਦੇ ਵਾਸਤੇ ਆ ਰਿਹਾ ਸੀ ਉਹ ਕੋਈ ਸਧਾਰਨ ਆਦਮੀ ਨਹੀਂ ਸੀ। ਵੀਰ ਨੇ ਆਣ ਕੇ ਇੱਕ ਪਾਵੇ ਤੋਂ ਚੁੱਕਣਾ ਚਾਹਿਆ, ਆਪਣੀ ਪੂਰੀ ਤਾਕਤ ਲਾ ਦਿੱਤੀ ਜਿੰਨੀ ਕਿ ਉਹਦੇ ਵਿੱਚ ਸੀ, ਪਰ ਕਹਿੰਦੇ ਨੇ ਤਉ ਨਾ ਉਠਾਵਾ, ਪਾਵਾ ਹਿੱਲਿਆ ਵੀ ਨਾ।
ਦੁਤੀਆ ਵੀਰ ਤਬ ਸਾਧ ਪਠਾਇਓ, ਚਾਹਤ ਹੈ ਪਰਿਅੰਕ ਉਠਾਇਓ।
ਇੱਕ ਵੀਰ ਨੂੰ ਕੱਲਿਆ, ਪਾਵਾ ਹਿੱਲਿਆ ਵੀ ਨਾ, ਚੁੱਕਣਾ ਤੇ ਦੂਰ ਦੀ ਗੱਲ ਸੀ। ਤੇ ਦੂਸਰੇ ਪਾਸੇ ਜਿਹੜਾ ਮਾਧੋ ਦਾਸ ਹੈ ਉਹਦੇ ਵਿੱਚ ਕਰਾਮਾਤਾਂ ਵੀ ਨੇ, ਮਾਨੋ ਕਿ ਉੱਥੋਂ ਹੀ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਉੱਥੇ ਹੋ ਰਿਹਾ। ਜਦੋਂ ਮਾਧੋ ਦਾਸ ਨੇ ਦੇਖਿਆ ਕਿ ਇੱਕ ਵੀਰ ਤੋਂ ਪਾਵਾ ਨਹੀਂ ਚੁੱਕਿਆ ਗਿਆ, ਉਹਨੇ ਫਿਰ ਦੂਸਰੇ ਵੀਰ ਨੂੰ ਕੱਲਿਆ, ਉਹ ਵੀ ਜਿਹੜਾ ਦੂਸਰਾ ਆਣ ਕੇ ਉਹ ਵੀ ਚੁੱਕਣ ਦਾ ਯਤਨ ਕਰਨ ਲੱਗਾ।
ਦੋਨੋ ਪਾਵੈ ਪਰ ਦੈ ਤੀਰ, ਗੁਰੂ ਖਬਾਏ ਤਰੇ ਜੁਤ ਤੀਰ।
ਪਾਵੇਂ ਕਿ ਕਿਸੇ ਨੂੰ ਵੀਰ ਆਏ ਹੋਏ ਦਿਖਾਈ ਨਹੀਂ ਦਿੱਤੇ, ਸਿੰਘਾਂ ਨੂੰ ਵੀ ਨਹੀਂ ਦਿਖਾਈ ਦਿੱਤੇ, ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਤੋਂ ਉਹ ਛੁਪੇ ਨਹੀਂ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੋਵਾਂ ਪਾਵਿਆਂ ਦੇ ਉੱਤੇ ਆਪਣੇ ਤੀਰ ਰੱਖ ਦਿੱਤੇ ਨੇ, ਇੱਕ ਇੱਕ ਤੀਰ ਇੱਕ ਪਾਵੇ ਤੇ ਰੱਖ ਦਿੱਤਾ ਜਿੱਧਰੋਂ ਕਿ ਉਹ ਦੋਵੇਂ ਜਾਣੇ ਚੁੱਕ ਰਹੇ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉੱਤੇ ਤੀਰ ਖੋਬ ਦਿੱਤੇ।
ਵੀਰਨ ਮੈਂ ਏਤਕ ਬਲ ਕਹਾਂ, ਖਾਟ ਉਠਾਏ ਸੋ ਪਲਟੈ ਜਹਾਂ।
ਹੁਣ ਕਵੀ ਜੀ ਲਿਖ ਰਹੇ ਨੇ ਕਿ ਵੀਰਾਂ ਦੇ ਵਿੱਚ ਇੰਨੀ ਤਾਕਤ ਕਿੱਥੋਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਤਾਕਤ ਦਾ ਉਹ ਮੁਕਾਬਲਾ ਕਰ ਸਕਣ। ਕਹਿੰਦੇ ਨੇ ਖਾਟ ਉਠਾਏ ਸੋ ਪਲਟੈ ਜਹਾਂ, ਉਸ ਖਾਟ ਨੂੰ ਉਸ ਪਲੰਗ ਨੂੰ ਚੁੱਕ ਸਕਣ, ਇੰਨੀ ਤੇ ਵੀਰਾਂ ਦੇ ਵਿੱਚ ਪਾਵਰ ਹੀ ਨਹੀਂ ਹੈ, ਇੰਨੀ ਤੇ ਤਾਕਤ ਨਹੀਂ ਹੈ।
ਜਾਨੀ ਸਾਧ ਨਾ ਜੁਗ ਤੇ ਹਾਲਾ, ਹਵੈ ਕੋ ਇਹ ਪੁਰਖ ਬਿਸਾਲਾ।
ਮਾਧੋ ਦਾਸ ਨੇ ਉੱਥੇ ਹੀ ਜਾਣ ਲਿਆ ਕਿ ਦੋਵਾਂ ਵੀਰਾਂ ਤੋਂ ਵੀ ਚੁੱਕਿਆ ਨਹੀਂ ਗਿਆ ਪਲੰਗ, ਇਸ ਕਰਕੇ ਮਾਧੋ ਦਾਸ ਨੇ ਸੋਚਿਆ ਕਿ ਜੇ ਦੋਵਾਂ ਤੋਂ ਪਲੰਗ ਨਹੀਂ ਹਿੱਲਿਆ ਤੇ ਵਾਕਿਆ ਲੱਗਦਾ ਹੈ ਕੋਈ ਪੁਰਖ ਵਿਸਾਲ ਹੈ, ਵੱਡਾ ਹੈ, ਕਿਉਂਕਿ ਅੱਗੇ ਤੇ ਇੱਕ ਵੀਰ ਨੂੰ ਘੱਲਦੇ ਆ ਤੇ ਉਹ ਮੰਜਾ ਪੁੱਠਾ ਕਰ ਦਿੰਦਾ, ਲੱਗਦਾ ਕੋਈ ਵੱਡਾ ਪੁਰਖ ਆਇਆ ਹੈ। ਇਸ ਤਰੀਕੇ ਦੇ ਨਾਲ ਮਾਧੋ ਦਾਸ ਨੇ ਮਨ ਦੇ ਨਾਲ ਸੋਚਿਆ।
ਮਾਧੋ ਦਾਸ ਨੂੰ ਸੁਣਦਿਆਂ ਅੱਗ ਲੱਗੀ, ਬੁਰਾ ਕ੍ਰੋਧ ਕਰ ਬਕਣ ਬਕਾਣ ਲੱਗਾ, ਕਰਾਮਾਤ ਦਾ ਜ਼ੋਰ ਜਤਾ ਕਰਕੇ ਪੈ ਸਿੰਘਾਂ ਨੂੰ ਦੇ ਡਰਾਣ ਲੱਗਾ। ਕਰਾਮਾਤ ਤਨੀ ਰਿੱਧ ਸਿੱਧ ਦਾਤੇ, ਕਰਾਮਾਤ ਤਨੀ ਰਿੱਧ ਸਿੱਧ ਦਾਤੇ, ਸਤਿਗੁਰਾਂ ਉੱਤੇ ਦਾਬਾ ਪਾਣ ਲੱਗਾ, ਜਿਵੇਂ ਅੱਗੇ ਸਾਧਾਂ ਨਾਲ ਸੀ ਕਰਦਾ ਤਿਵੇਂ ਪਲੰਗ ਤਾਈ ਉਲਟਾਣ ਲੱਗਾ। ਜ਼ੋਰ ਰੱਖ ਕੇ ਇੱਕ ਟਟਣੇ ਜਿੰਨਾ, ਜ਼ੋਰ ਰੱਖ ਕੇ ਇੱਕ ਟਟਣੇ ਜਿੰਨਾ, ਅੱਗੇ ਸੂਰਜ ਜ਼ੋਰ ਦਿਖਾਣ ਲੱਗਾ, ਉੱਠ ਵਾਂਗ ਟਟੋਲੀ ਕਰਤਾਰ ਸਿੰਘਾ, ਟੰਗਾਂ ਵੱਲ ਅਸਮਾਨ ਉਠਾਣ ਲੱਗਾ।
ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਮਾਨੋ ਮਾਧੋ ਦਾਸ ਦੀ ਕਰਾਮਾਤ ਇੱਕ ਜੁਗਨੂ ਵਰਗੀ ਹੈ, ਇੱਕ ਟਟਹਿਣੇ ਵਰਗੀ ਹੈ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਜਿਹੜਾ ਕਰਾਮਾਤਾਂ ਦਾ ਜ਼ੋਰ ਹੈ ਉਹ ਇੱਕ ਸੂਰਜ ਵਰਗਾ ਹੈ, ਤੇ ਇੱਕ ਛੋਟਾ ਜਿਹਾ ਜੁਗਨੂ ਸੂਰਜ ਦੀ ਰੋਸ਼ਨੀ ਨੂੰ ਕਿਵੇਂ ਮਾਤ ਕਰ ਸਕਦਾ, ਕਿਵੇਂ ਝੁੰਦਿਆ ਸਕਦਾ ਹੈ। ਇਸੇ ਤਰ੍ਹਾਂ ਮਾਨੋ ਕਿ ਇੱਕ ਆਮ ਕਹਾਵਤ ਹੈ ਕਿ ਜਿਹੜੀ ਟਟਹਿਣੀ ਹੈ ਨਾ ਉਹ ਉੱਪਰ ਨੂੰ ਆਕਾਸ਼ ਦੇ ਵੱਲ ਲੱਤਾਂ ਕਰ ਲੈਂਦੀ ਹੈ ਤੇ ਉਹ ਸਮਝਦੀ ਹੈ ਜਿਹੜਾ ਆਕਾਸ਼ ਹੈ ਨਾ ਇਹਨੂੰ ਮੈਂ ਹੀ ਆਪਣੀਆਂ ਲੱਤਾਂ ਤੇ ਚੁੱਕਿਆ। ਹੁਣ ਕਰਤਾਰ ਸਿੰਘ ਜੀ ਕਲਾਸ ਵਾਲੀ ਕਹਿੰਦੇ ਨੇ ਕਿ ਮਾਨੋ ਜਾਂ ਤੇ ਉਹ ਮਾਧੋ ਦਾਸ ਉਸ ਟਟੋਲੀ ਵਰਗਾ ਹੈ ਜਿਹੜੀ ਕਹਿੰਦੀ ਹੈ ਅਸਮਾਨ ਮੇਰੇ ਲੱਤਾਂ ਤੇ ਖਲੋਤਾ ਹੈ ਤੇ ਜਾਂ ਉਸ ਜੁਗਨੂ ਵਰਗਾ ਹੈ ਜਿਹਦਾ ਥੋੜਾ ਜਿਹਾ ਪ੍ਰਕਾਸ਼ ਹੁੰਦਾ ਹੈ ਉਹ ਵੀ ਦਿਨੇ ਨਹੀਂ ਦਿਸਦਾ ਰਾਤ ਨੂੰ ਦਿਸਦਾ ਹੈ ਤੇ ਉਹ ਕਹਿੰਦਾ ਮੈਂ ਸੂਰਜ ਦੀ ਰੋਸ਼ਨੀ ਨੂੰ ਮਾਤ ਕਰਦਿਆਂ। ਇਸ ਤਰੀਕੇ ਦੇ ਨਾਲ ਉਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਪਣੀ ਕਰਾਮਾਤ ਦਾ ਜ਼ੋਰ ਦਿਖਾਉਣਾ ਚਾਹਿਆ ਪਰ ਉਹ ਜ਼ੋਰ ਕਾਮਯਾਬ ਨਹੀਂ ਹੋਇਆ। ਤ੍ਰਿਤੀ ਪਠਿਓ ਫਿਰ ਹੁਣ ਉਹ ਆਪਣੇ ਵੀਰਾਂ ਦੀ ਗਿਣਤੀ ਵਧਾਈ ਜਾ ਰਿਹਾ ਫਿਰ ਕਹਿੰਦੇ ਨੇ ਉਹਨੇ ਤੀਸਰਾ ਭੁਕਿਲ ਦਿੱਤਾ ਤੀਸਰੇ ਤੋਂ ਵੀ ਪਲੰਗ ਨਾ ਹਿੱਲਿਆ। ਪੁਣ ਚਾਰੋਂ ਆਏ ਫਿਰ ਚਾਰ ਭੇਜੇ ਉਹ ਚਾਰਾਂ ਤੋਂ ਵੀ ਕੋਈ ਗੱਲ ਨਾ ਬਣੀ। ਲਾਏ ਰਹੇ ਬਲ ਨਹੀਂ ਉਲਟਾਏ ਚਾਰ ਵੱਡੇ ਵੀਰ ਬੜੇ ਤਾਕਤ ਵਾਲੇ ਆਏ ਨੇ ਪਰ ਚਾਰਾਂ ਤੋਂ ਇੱਕ ਵੀ ਪਾਵਾ ਹਿੱਲਿਆ ਵੀ ਨਾ ਉਹਨੇ ਇਸ ਤਰ੍ਹਾਂ ਦਾ ਜ਼ੋਰ ਲਾਇਆ। ਚਾਰੋਂ ਪਾਵੋ ਪਰ ਸਰ ਚਾਰ ਕਰੇ ਟਿਕਾਵਣ ਪਾਰ ਉਦਾਰ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਉਂ ਜਿਉਂ ਆਉਂਦੇ ਨੇ ਉਸੇ ਉਸੇ ਤਰ੍ਹਾਂ ਤੀਰ ਪਾਵਿਆਂ ਤੇ ਰੱਖਦੇ ਨੇ। ਪਹਿਲਾ ਵੀਰ ਆਇਆ ਸਤਿਗੁਰਾਂ ਨੇ ਇੱਕ ਤੀਰ ਪਾਵੇ ਤੇ ਰੱਖ ਦਿੱਤਾ, ਦੂਸਰਾ ਵੀਰ ਆਇਆ ਦੂਸਰੇ ਪਾਵੇ ਨੂੰ ਚੁੱਕਣ ਲੱਗਾ ਸਤਿਗੁਰਾਂ ਨੇ ਉਧਰ ਵੀ ਇੱਕ ਤੀਰ ਰੱਖ ਦਿੱਤਾ, ਤੀਸਰਾ ਆਇਆ ਤੀਜੇ ਪਾਸੇ ਤੀਰ, ਚੌਥਾ ਆਇਆ ਤੇ ਚਾਰੇ ਪਾਵਿਆਂ ਤੇ ਇੱਕ ਇੱਕ ਤੀਰ ਸਤਿਗੁਰਾਂ ਨੇ ਰੱਖ ਦਿੱਤਾ। ਉਹ ਆਪਣੀ ਗੁਪਤ ਤਰੀਕੇ ਦੇ ਨਾਲ ਸ਼ਕਤੀ ਦੇ ਨਾਲ ਸਤਿਗੁਰਾਂ ਦੇ ਪਾਵੇ ਨੂੰ ਚੁੱਕਦੇ ਨੇ ਤੇ ਸਤਿਗੁਰਾਂ ਨੇ ਆਪਣੀ ਜਿਹੜੀ ਕਰਾਮਾਤ ਹੈ ਨਾ ਉਹਨਾਂ ਤੀਰਾਂ ਦੇ ਵਿੱਚ ਰੱਖ ਦਿੱਤੀ ਹੈ। ਇੰਨੇ ਭਾਰੇ ਹੋ ਗਏ ਨੇ ਚੁੱਕਿਆ ਨਹੀਂ ਜਾਂਦਾ ਮੰਜਾ। ਇਸੇ ਤਰ੍ਹਾਂ ਚਾਰ ਆ ਗਏ।
ਜਬ ਨਹੀਂ ਉਲਟਿਓ ਬੀਰਨ ਜਾਨੀ ਤਾਰੇ ਤਸਾਵਣ ਲਗੇ ਮਹਾਨੀ।
ਹੁਣ ਉਹ ਜਿਹੜੇ ਵੀਰ ਨੇ ਉਹ ਥੱਕ ਗਏ ਨੇ, ਨਹੀਂ ਚੁੱਕਿਆ ਜਾਂਦਾ ਪਲੰਗ। ਜਦੋਂ ਉਹਨਾਂ ਨੇ ਜਾਣਿਆ ਕਿ ਉੱਪਰ ਨੂੰ ਨਹੀਂ ਚੁੱਕਿਆ ਜਾਂਦਾ ਫਿਰ ਵੀਰਾਂ ਨੇ ਜ਼ੋਰ ਲਾਇਆ ਕਿ ਜੇ ਉੱਤੇ ਨੂੰ ਨਹੀਂ ਚੁੱਕਿਆ ਜਾਂਦਾ ਥੱਲੇ ਨੂੰ ਤਸਾ ਦਈਏ, ਗਰਕੀ ਕਰ ਦਈਏ ਇਸ ਪਲੰਗ ਨੂੰ ਇਸ ਸਾਧ ਦੇ ਸਮੇਤ। ਉਹਨਾਂ ਨੇ ਫਿਰ ਥੱਲੇ ਨੂੰ ਆਪਣੀ ਕਰਾਮਾਤ ਦਾ ਜ਼ੋਰ ਲਾਉਣਾ ਚਾਹਿਆ।
ਜਬ ਚਾਰੋਂ ਰਿਸ ਤੇ ਬਲ ਕੀਨ ਹਲੀ ਖਾਟ ਚਾਲੀ ਤਰ ਚੀਨ।
ਤੇ ਗ੍ਰੰਥਾਕਾਰ ਜੀ ਕਹਿੰਦੇ ਨੇ ਜਦੋਂ ਥੱਲੇ ਨੂੰ ਉਹਨਾਂ ਨੇ ਜ਼ੋਰ ਲਾਇਆ, ਪੂਰੇ ਜ਼ੋਰ ਦੇ ਨਾਲ ਥੱਲੇ ਨੂੰ ਤਸਾਉਣਾ ਚਾਹਿਆ ਪਾਵਿਆਂ ਤੋਂ ਫੜ ਕੇ, ਕਹਿੰਦੇ ਨੇ ਹਲੀ ਖਾਟ ਚਾਲੀ ਤਰ ਚੀਨ। ਕਹਿਣ ਤੋਂ ਪਾਵਿਆ ਕਿ ਉਹ ਜਿਹੜਾ ਪਲੰਗ ਸੀ ਹਿੱਲ ਕੇ ਹੇਠਾਂ ਨੂੰ ਥੱਲੇ ਦੀ ਥੱਲੇ ਜਾਣ ਲੱਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਗੱਲ ਨੂੰ ਮਹਿਸੂਸ ਕੀਤਾ ਕਿ ਮੇਰਾ ਪਲੰਗ ਥੱਲੇ ਧਰਤੀ ਦੇ ਵਿੱਚ ਤਸਦਾ ਜਾ ਰਿਹਾ।
ਪਾਵੇ ਲੱਗੇ ਤਸਨ ਜਬ ਹੇਰੇ ਸ੍ਰੀ ਸਤਿਗੁਰੂ ਬੋਲੇ ਤੇ ਸਵੇਰੇ।
ਜਦੋਂ ਪਾਵੇ ਥੱਲੇ ਨੂੰ ਤਸਨ ਲੱਗੇ ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਸ ਤਰ੍ਹਾਂ ਵਚਨ ਕੀਤਾ,
ਕਹਿੰਦੇ ਨੇ ਕਾਸ਼ਟ ਕੁਛ ਹਮਸੋ ਨਹੀਂ ਬੈਰਾ ਧਰਨੀ ਤਸਤ ਨਾ ਰਹਿਤ ਉਚੈਰਾ।
ਦੋ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ, ਇੱਕ ਹੁੰਦੀਆਂ ਨੇ ਜੜ ਵਸਤੂਆਂ, ਇਹ ਮਾਈਕ ਪਿਆ ਇਹ ਜੜ ਹੈ, ਕੋਈ ਕਿਤਾਬ ਹੈ ਕੋਈ ਲੱਕੜ ਹੈ ਉਹ ਜੜ ਵਸਤੂ ਹੈ। ਇਸੇ ਤਰ੍ਹਾਂ ਚੇਤਨੋ ਹੁੰਦੀਆਂ ਨੇ ਜਿਹੜੀਆਂ ਜਿਉਂਦੀਆਂ ਨੇ ਜਾਗਦੀਆਂ ਨੇ, ਮਨੁੱਖ ਆਦਿਕ ਪਸ਼ੂ ਪੰਛੀ ਇਹ ਸਾਰੀਆਂ ਚੇਤਨ ਦੇ ਵਿੱਚ ਆਉਂਦੀਆਂ ਨੇ। ਸਤਿਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਐਸੇ ਨੇ ਜਿਨ੍ਹਾਂ ਦਾ ਹੁਕਮ ਸਾਰੀਆਂ ਚੀਜ਼ਾਂ ਬਣਦੀਆਂ ਨੇ, ਭਾਵੇਂ ਉਹ ਜੜ ਹੋਣ ਤੇ ਭਾਵੇਂ ਹੋਣ ਚੇਤਨ। ਹੁਣ ਜਿਹੜਾ ਪਲੰਗ ਹੈ ਬਣਿਆ ਹੋਇਆ ਲੱਕੜ ਦਾ ਤੇ ਲੱਕੜ ਜੜ ਵਸਤੂ ਹੈ, ਕਿਉਂਕਿ ਜਦੋਂ ਪੌਦਾ ਜਿਉਂਦਾ ਹੈ ਉਹ ਵੱਧਦਾ ਹੈ ਫੁੱਲਦਾ ਹੈ ਹਰਿਆ ਰਹਿੰਦਾ ਉਸ ਨੂੰ ਆਪਾਂ ਚੇਤਨ ਕਹਿ ਸਕਦੇ ਹਾਂ, ਪਰ ਜਦੋਂ ਲੱਕੜ ਬਣ ਗਈ ਉਹਦਾ ਪਲੰਗ ਬਣ ਗਿਆ ਉਹ ਜੜ ਵਸਤੂ ਹੋ ਗਈ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਹੇ ਕਾਸ਼ਟ, ਕਹਿੰਦੇ ਨੇ ਕਿ ਤੇਰਾ ਸਾਡੇ ਨਾਲ ਕੀ ਵੈਰ ਹੈ। ਪਲੰਗ ਨੂੰ ਕਹਿ ਰਹੇ ਨੇ ਹੇ ਲੱਕੜ ਦੇ ਬਣੇ ਹੋਏ ਪਲੰਗ ਤੇਰਾ ਸਾਡੇ ਨਾਲ ਕੀ ਵੈਰ ਹੈ। ਕਹਿੰਦੇ ਨੇ ਧਰਨੀ ਤਸਤ, ਤੂੰ ਧਰਤੀ ਦੇ ਵਿੱਚ ਤਸਦਾ ਜਾ ਰਿਹਾ ਹੈ, ਨਾ ਰਹਿ ਤੂੰ ਚੇਰਾ, ਤੂੰ ਕਿਉਂ ਨੀ ਉੱਚਾ ਰਹਿੰਦਾ ਜਿਸ ਤਰ੍ਹਾਂ ਪਹਿਲਾਂ ਰਹਿ, ਕੀ ਵੈਰ ਹੈ ਕਿ ਤੂੰ ਥੱਲੇ ਨੂੰ ਤਸਦਾ ਜਾ ਰਿਹਾ।
ਹਾਥ ਪਾਏ ਕਰ ਖਾਟ ਟਿਕਾਈ ਪਈ ਅਕਾਰਥ ਅਜਮਤ ਲਾਈ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਲੰਗ ਨੂੰ ਤੇਰਾ ਕੀ ਵੈਰ ਹੈ, ਤੂੰ ਕਿਉਂ ਥੱਲੇ ਨੂੰ ਜਾਈ ਜਾ ਰਿਹਾ, ਰੁਕ ਜਾ ਇੱਥੇ। ਸਤਿਗੁਰਾਂ ਨੇ ਹੱਥ ਪਾਇਆ ਤੇ ਪਲੰਗ ਉੱਥੇ ਦਾ ਉੱਥੇ ਰੁਕ ਗਿਆ। ਹੁਣ ਨਾ ਉਹ ਤਾਂ ਨੂੰ ਜਾ ਰਿਹਾ ਤੇ ਨਾ ਹੀ ਥਾਂ ਨੂੰ ਜਾ ਰਿਹਾ, ਚਾਰ ਵੀਰ ਆਪਣੀ ਸਾਰੀ ਸ਼ਕਤੀ ਲਾ ਕੇ ਹਾਰ ਗਏ ਨੇ। ਤੇ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਭਾਈ ਅਕਾਰਥ ਅਜਮਤ ਲਾਈ,
ਮਾਧੋ ਦਾਸ ਦੀ ਲਾਈ ਹੋਈ ਜਿਹੜੀ ਕਰਾਮਾਤ ਸੀ ਮਨ ਨੂੰ ਐਵੇਂ ਚਲੇ ਗਈ, ਕੋਈ ਵੀ ਕੰਮ ਸਵਾਰ ਨਾ ਸਕੀ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਦੀ ਕਰਾਮਾਤ ਨੂੰ ਮਾਨੋ ਕੇ ਥੱਲੇ ਸੁੱਟਿਆ।
ਮਾਧੋ ਦਾਸ ਦੀ ਕੋਈ ਨਾ ਪੇਸ਼ ਗਈ, ਭਾਵੇਂ ਜ਼ੋਰ ਬਹੁਤਾ ਉਸ ਲਾਇਆ ਜੀ, ਉਧਰ ਪਲੰਗ ਜ਼ਮੀਨ ਤੋਂ ਹਿੱਲਿਆ ਨਾ, ਗੋਰਾਂ ਤੀਰਾਂ ਦੇ ਨਾਲ ਦਬਾਇਆ ਜੀ। ਕਰਾਮਾਤ ਜਿੰਨੀ ਹੈ ਸੀ ਲਾ ਥੱਕਾ, ਕਰਾਮਾਤ ਜਿੰਨੀ ਹੈ ਸੀ ਲਾ ਥੱਕਾ, ਟੁੱਟਾ ਮਾਣ ਬੁਰਾ ਘਬਰਾਇਆ ਜੀ। ਮੈਥੋਂ ਬਲੀਏ ਪੁਰਖ ਕਰਤਾਰ ਸਿੰਘਾ, ਪੈ ਸਾਧ ਦੇ ਚਿੱਤ ਸਮਾਇਆ ਜੀ।
ਮਾਧੋ ਦਾਸ ਨੂੰ ਉੱਥੇ ਪਤਾ ਲੱਗਿਆ ਚਾਰਾਂ ਤੋਂ ਵੀ ਚੁੱਕਿਆ ਨਹੀਂ ਗਿਆ, ਨਾ ਹੀ ਤਸਾਇਆ ਗਿਆ। ਉਸ ਵੇਲੇ ਮਾਨੋ ਕੇ ਉਸਨੇ ਸੋਚਿਆ ਕਿ ਮੈਥੋਂ ਕੋਈ ਬਲੀ ਪੁਰਖ ਆ ਗਿਆ, ਭਾਵ ਮੇਰੀ ਕਰਾਮਾਤ ਇਹਦੇ ਅੱਗੇ ਨਹੀਂ ਚੱਲਣੀ, ਇਹ ਤੋਂ ਕੋਈ ਵੱਡਾ ਪੁਰਖ ਆ ਗਿਆ। ਮਾਧੋ ਦਾਸ ਨੇ ਉੱਥੇ ਬੈਠਿਆ ਹੀ ਇਸ ਗੱਲ ਨੂੰ ਜਾਣ ਲਿਆ।
ਆਪਣੇ ਤੇ ਬਹੁ ਵੱਡੇ ਵਿਚਾਰਾ, ਮਾਧੋ ਦਾਸ ਖੋਏ ਹੰਕਾਰਾ।
ਜਦੋਂ ਸਤਿਗੁਰਾਂ ਨੂੰ ਆਪਣੇ ਤੋਂ ਵੱਡਾ ਕਰਾਮਾਤੀ ਦੇਖਿਆ, ਉਸ ਵੇਲੇ ਮਾਨੋ ਕਿ ਮਾਧੋ ਦਾਸ ਦਾ ਜਿਹੜਾ ਹੰਕਾਰ ਸੀ ਉਹ ਖਤਮ ਹੋ ਗਿਆ।
ਹਵੈ ਕਰ ਦੀਨ ਤਵੈ ਚਲ ਆਯੋ, ਸ੍ਰੀ ਗੁਰੂ ਬੈਠੇ ਦਰਸ਼ਨ ਪਾਇਓ।
ਦੀਨ ਹੋ ਕੇ ਬੜਾ ਅਜ ਹੋ ਕੇ ਦੌੜਦਾ ਹੋਇਆ ਆਪਣੇ ਡੇਰੇ ਦੇ ਵਿੱਚ ਪਹੁੰਚਿਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਣ ਕੇ ਉਸਨੇ ਦੇਖਿਆ, ਦਰਸ਼ਨ ਕੀਤਾ।
ਬੰਧਨ ਕਰੀ ਰਹਿਓ ਕਰ ਜੋਰ, ਅਵਿਲੋਕਤ ਸ੍ਰੀ ਮੁਖ ਕੀ ਔਰ।
ਦੌੜਦਾ ਹੋਇਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਕੋਲ ਪਹੁੰਚਿਆ, ਵੰਦਨਾ ਕੀਤੀ ਹੈ, ਨਮਸਕਾਰ ਕੀਤੀ ਹੈ, ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸੋਹਣੇ ਸਰੂਪ ਦਾ ਉਸ ਵੇਲੇ ਉਹ ਦਰਸ਼ਨ ਕਰਨ ਲੱਗਾ।
ਜਦ ਸਾਧ ਦੀ ਪੇਸ਼ ਨਾ ਗਈ ਕੋਈ, ਫੇਰ ਬੈਠ ਕੇ ਸੋਚ ਦੁੜਾਮਦਾ, ਏ ਇਹ ਪੁਰਖ ਕੋਈ ਮਹਾਬਲੀ ਪਾਰਾ, ਮੰਤਰ ਜਿਸ ਤੇ ਪੇਸ਼ ਨਾ ਜਾਮਦਾ, ਏ ਕਰਾਮਾਤ ਮੇਰੀ ਸਾਰੀ ਮਾਤ ਪੈ ਗਈ, ਚਿੱਤ ਖੌਫ ਪਿਆ ਸਗੋਂ ਆਮਦਾ, ਏ ਇਹ ਸੋਚ ਕੇ ਨਾਲ ਲੈ ਚੇਲਿਆਂ ਨੂੰ, ਮਾਧੋ ਦਾਸ ਬਾਰਾਂ ਦਰਿਆਮਦਾ, ਏ ਅੱਗੇ ਦੇਖਿਆ ਗੁਰਾਂ ਦਾ ਤੇਜ ਪਾਰਾ, ਡਰ ਸਾਧ ਦੇ ਚਿੱਤ ਤੇ ਛਾਮਦਾ, ਏ ਹੱਥ ਜੋੜ ਦੋਵੇਂ ਆਣ ਚਰਨ ਫੜੇ, ਬਖਸ਼ ਲਓ ਮੈਨੂੰ ਇਉਂ ਸੁਣਾਵਦਾ, ਏ ਅੱਗੇ ਸੂਰਜ ਜਿਸ ਤਰ੍ਹਾਂ ਹੋਵੇ ਦੀਵਾ, ਅੱਗੇ ਸੂਰਜ ਜਿਸ ਤਰ੍ਹਾਂ ਹੋਏ ਦੀਵਾ, ਤੇਜ ਸਾਰਾ ਹੀ ਸਾਧ ਗਵਾਵਦਾ, ਏ ਵੇਖ ਵਿਸ਼ਨੂੰ ਸਰੂਪ ਕਰਤਾਰ ਸਿੰਘਾ, ਬਾਰ ਬਾਰ ਹੀ ਸੀਸ ਝੁਕਾਵਦਾ, ਏ
ਬਾਰ ਬਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਉੱਤੇ ਸੀਸ ਨੂੰ ਝੁਕਾਈ ਜਾ ਰਿਹਾ। ਮਾਨੋ ਕਿ ਉਸਨੇ ਸਮਝਿਆ ਮੇਰੀ ਜਿਹੜੀ ਰੋਸ਼ਨੀ ਹੈ ਕਰਾਮਾਤਾਂ ਦੀ ਉਹ ਦੀਵੇ ਵਰਗੀ ਹੈ, ਤੇ ਦੀਵਾ ਕਿਸ ਤਰ੍ਹਾਂ ਸੂਰਜ ਵਰਗੀ ਕਰਾਮਾਤ ਦੀ ਰੋਸ਼ਨੀ ਨੂੰ ਮਾਤ ਕਰ ਦੇਗਾ। ਹਾਰ ਕੇ ਸਤਿਗੁਰਾਂ ਦੇ ਚਰਨਾਂ ਤੇ ਆਣ ਲੱਗਾ।
ਬੂਝੋ ਪ੍ਰਭੂ ਕੌਣ ਤੂੰ ਐ, ਇਸ ਥਲ ਮੈਂ ਕੈਸੇ ਕਰ ਰਹਾ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਭਾਵੇਂ ਕਿ ਸਾਰਾ ਕੁਝ ਜਾਣਦੇ ਨੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਮਾਧੋ ਦਾਸ ਨੂੰ ਕਹਿੰਦੇ ਨੇ ਕੌਣ ਤੂੰ ਹੈ, ਕਹਿੰਦੇ ਨੇ ਤੂੰ ਕੌਣ ਹੈ, ਤੇ ਕਹਿੰਦੇ ਨੇ ਇਸ ਜਗ੍ਹਾ ਦੇ ਉੱਤੇ ਕਿਸ ਤਰ੍ਹਾਂ ਰਹਿਣਾ।
ਏ ਮਮ ਗੁਰੂ ਕੋ ਆਸ਼ਰਮ ਭਾਰੀ, ਚਿਰੰ ਕਾਲ ਤਪ ਕੀਨ ਅਚਾਰੀ।
ਉਸ ਵੇਲੇ ਮਾਧੋ ਦਾਸ ਨੇ ਆਖਿਆ ਸੱਚੇ ਪਾਤਸ਼ਾਹ ਮੇਰਾ ਨਾਂ ਹੈ ਮਾਧੋ ਦਾਸ, ਔਰ ਸੱਚੇ ਪਾਤਸ਼ਾਹ ਇਹ ਮੇਰੇ ਗੁਰੂ ਦਾ ਵੱਡਾ ਆਸ਼ਰਮ ਹੈ, ਤੇ ਕਹਿਣ ਲੱਗਾ ਮੇਰੇ ਗੁਰੂ ਨੇ ਬਹੁਤ ਚਿਰ ਇੱਥੇ ਤਪ ਕੀਤਾ, ਤੇ ਮੈਂ ਆਪਣੇ ਗੁਰੂ ਦੀ ਜਗ੍ਹਾ ਦੇ ਉੱਤੇ ਇੱਥੇ ਰਹਿਣਾ। ਪਹਿਲਾਂ ਸਤਿਗੁਰਾਂ ਨੇ ਸਵਾਲ ਕੀਤਾ,
ਵੇਖ ਗੋਰਾਂ ਨੇ ਆਖਿਆ ਕੌਣ ਹੈ ਤੂੰ, ਵੇਖ ਗੋਰਾਂ ਨੇ ਆਖਿਆ ਕੌਣ ਹੈ ਤੂੰ, ਅਤੇ ਕੀ ਸਾਦਾ ਦੱਸ ਨਾਮ ਤੇਰਾ, ਕਿਹੜਾ ਭੇਖ ਤੇ ਕੌਣ ਹੈ ਗੁਰੂ ਤੇਰਾ, ਕਿਹੜਾ ਜਨਮ ਦਾ ਹੈ ਗਰਾਮ ਤੇਰਾ। ਆਇਆ ਗਿਆਨ ਦੇ ਨਾਲ ਤੂੰ ਕਰੇ ਠੱਠੇ, ਇਹ ਬਹੁਤ ਹੀ ਪੈੜਾ ਹੈ ਕਾਮ ਤੇਰਾ, ਕਰਾਮਾਤ ਦਾ ਮਾਣ ਕਰਤਾਰ ਸਿੰਘਾ, ਵੇਖੀ ਹੋਵੇਗਾ ਬੁਰਾ ਅੰਜਾਮ ਤੇਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ, ਆਏ ਗਏ ਸਾਧਾਂ ਦੇ ਨਾਲ ਤੂੰ ਮਸ਼ਕਰੀ ਕਰਦਾ ਹੈ, ਮਜ਼ਾਕ ਕਰਦਾ ਹੈ। ਕਹਿੰਦੇ ਨੇ ਤੇਰਾ ਜਿਹੜਾ ਕਰਾਮਾਤਾਂ ਦਾ ਮਾਣ ਹੈ ਨਾ, ਇਹ ਆਖਿਰ ਟੁੱਟੇਗਾ, ਤੇ ਤੇਰਾ ਇਸ ਕੀਤੀ ਹੋਈ ਦਾ ਜਿਹੜਾ ਅੰਜਾਮ ਹੈ ਇਹ ਬਹੁਤ ਬੁਰਾ ਹੋਵੇਗਾ। ਉਸ ਵੇਲੇ ਜਿਸ ਤਰ੍ਹਾਂ ਕਿ ਆਪਣੇ ਨਾਂ ਥਾਂ ਦੇ ਬਾਰੇ ਮਾਧੋ ਦਾਸ ਨੇ ਦੱਸਿਆ, ਉਸ ਨੂੰ ਕਰਤਾਰ ਸਿੰਘ ਜੀ ਕਲਾਸ ਵਾਲੀਏ ਨੇ ਇਸ ਤਰ੍ਹਾਂ ਬਿਆਨ ਕੀਤਾ। ਉਸ ਵੇਲੇ ਫਿਰ ਮਾਧੋ ਦਾਸ ਨੇ ਆਪਣੇ ਬਾਰੇ ਇਸ ਤਰ੍ਹਾਂ ਦੱਸਿਆ,
ਮਾਧੋ ਦਾਸ ਮੇਰਾ ਨਾਮ ਮਹਾਂਪੁਰਖੋ, ਮਤ ਵੈਸ਼ਨੋ ਚਿਰਾਂ ਤੋਂ ਤਾਰਿਆ ਮੈਂ, ਮੇਰਾ ਜਨਮ ਰਾਜਪੂਤ ਦੇ ਕਰਦਾ ਸੀ, ਪਿੱਛਾ ਦੇਸ਼ ਕਸ਼ਮੀਰ ਉਚਾਰਿਆ ਮੈਂ, ਸਿੱਧ ਲਾਉਣੀਏ ਦੀ ਕੀਤੀ ਬਹੁਤ ਸੇਵਾ, ਰਿੱਧੀ ਸਿੱਧੀ ਦੇ ਉਸਨੇ ਚਾਰਿਆ ਮੈਂ, ਬਹੁਤ ਫਿਰ ਚਿਰ ਕੀਤੇ ਸੈਰ ਚੰਗੇ, ਡੇਰਾ ਅੰਤ ਨੂੰ ਇੱਥੇ ਆ ਡਾਰਿਆ ਮੈਂ, ਹੁਣ ਦਰਸ਼ਨ ਆਪ ਦੇ ਹੋ ਗਏ, ਮੇਰੇ ਭਾਗ ਚੰਗੇ ਇਹ ਚਿਤਾਰਿਆ ਮੈਂ, ਮੈਨੂੰ ਬਖਸ਼ ਲਓ ਤੁਸੀਂ ਕਰਤਾਰ ਸਿੰਘਾ, ਨਾ ਪਛਾਣ ਕੀਤੀ ਸਾਹੰਕਾਰਿਆ ਮੈਂ।
ਕਹਿੰਦਾ ਜੀ ਮੈਂ ਲਾਉਣੀਏ ਨਾਂ ਦੇ ਸਿੱਧ ਦਾ ਚੇਲਾ ਹਾਂ, ਉਹਦਾ ਇੱਥੇ ਡੇਰਾ ਸੀ, ਸੱਚੇ ਪਾਤਸ਼ਾਹ ਮੇਰੇ ਤੋਂ ਵੀ ਵੱਡੇ ਪੁਰਖ ਦੇ ਕਰਾਮਾਤੀ ਦੇ ਮੈਂ ਤੁਹਾਡੇ ਦਰਸ਼ਨ ਕਰ ਲਏ ਨੇ, ਸੱਚੇ ਪਾਤਸ਼ਾਹ ਮੇਰੇ ਚੰਗੇ ਭਾਗ ਨੇ, ਮੈਂ ਗਲਤੀ ਕੀਤੀ ਕਿਉਂਕਿ ਮੈਨੂੰ ਆਪਣੀਆਂ ਕਰਾਮਾਤਾਂ ਦਾ ਹੰਕਾਰ ਸੀ, ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ।
ਅਸਾਂ ਸੁਣਿਆ ਤੂੰ ਵੱਡਾ ਕਰਾਮਾਤੀ, ਤੈਨੂੰ ਮਨ ਦੇ ਲੋਕ ਅਵਤਾਰ ਪਾਰਾ, ਰਿੱਧ ਸਿੱਧ ਤੇਰੇ ਵਸ ਸੁਣੀ ਦੀਏ, ਮੰਤਰ ਯੰਤਰਾਂ ਦਾ ਹੈ ਭੰਡਾਰ ਪਾਰਾ, ਲੋਕ ਆਖਦੇ ਵਸਨੇ ਵੀਰ ਤੇਰੇ, ਸਾਰਾ ਉਹ ਕਰਦੇ ਕਾਰੋਬਾਰ ਪਾਰਾ, ਡੇਰੇ ਆਇਆਂ ਦੀ ਕਰੇ ਬੇਅਦਬੀ ਤੂੰ, ਤੈਨੂੰ ਹੋ ਗਿਆ ਏ ਹੰਕਾਰ ਪਾਰਾ, ਸਾਡੇ ਤਾਈ ਵੀ ਹੁਨਰ ਦਿਖਾਲ ਕੋਈ, ਆਏ ਦੇਖਣੇ ਨੂੰ ਪੰਧ ਮਾਰ ਪਾਰਾ, ਨੀਵੀ ਧੌਣ ਕਰ ਰਿਹਾ ਕਰਤਾਰ ਸਿੰਘਾ, ਸਾਧ ਹੋ ਰਿਹਾ ਸ਼ਰਮਸਾਰ ਪਾਰਾ।
ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੇਰੀ ਮਹਿਮਾ ਬੜੀ ਸੁਣੀ ਏ, ਲੋਕੀ ਕਹਿੰਦੇ ਨੇ ਤੇਰੇ ਕੋਲ 52 ਵੀਰ ਬਸ ਕੀਤੇ ਹੋਏ ਨੇ, ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਸਾਨੂੰ ਵੀ ਆਪਣਾ ਕੋਈ ਹੁਨਰ ਦਿਖਾ, ਅਸੀਂ ਤੇ ਇੰਨੀ ਦੂਰੋਂ ਤੇਰੀ ਕੋਈ ਕਰਾਮਾਤ ਵੇਖਣ ਦੇ ਵਾਸਤੇ ਆਏ, ਤੇ ਤੂੰ ਕੁਝ ਦਿਖਾਇਆ ਹੀ ਨੀ, ਤੇ ਅੰਦਰੋਂ ਤੇ ਜਾਣਦੇ ਨੇ ਨਾ। ਉਸ ਵੇਲੇ ਮਾਨੋ ਕੇ ਨੀਵੀ ਧੌਣ ਕਰ ਲਈ ਉਸ ਮਾਧੋ ਦਾਸ ਨੇ, ਕਿਉਂਕਿ ਕਰਾਮਾਤਾਂ ਦਾ ਜ਼ੋਰ ਉਹ ਪਹਿਲਾਂ ਹੀ ਲਾ ਚੁੱਕਾ ਸੀ। ਉਸ ਵੇਲੇ ਕਹਿੰਦੇ ਨੇ ਬਹੁਤ ਜ਼ਿਆਦਾ ਸ਼ਰਮਸਾਰ ਹੋਇਆ ਮਾਧੋ ਦਾਸ।
ਤਿਸ ਪੀਛੇ ਮੈਂ ਇਸ ਥਲ ਬਾਸਾ, ਰਹੋ ਇੱਕ ਪਾਵੈ ਤਪ ਰਾਸਾ।
ਹੁਣ ਮਾਧੋ ਦਾਸ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਆਖਿਆ ਕਿ ਮੈਂ ਤੇ ਲਾਉਣੀਏ ਨਾਂ ਦਾ ਸਿੱਧ ਦਾ ਚੇਲਾ ਹਾਂ, ਉਹਦੇ ਆਸ਼ਰਮ ਦੇ ਵਿੱਚ ਮੈਂ ਇੱਥੇ ਵਸਦਾ ਹਾਂ, ਔਰ ਜਿੰਨੇ ਕਿ ਬਹੁਤ ਜ਼ਿਆਦਾ ਇੱਥੇ ਤਪ ਕੀਤਾ। ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਉਹ ਸਵਾਲ ਕਰਦਾ ਹੈ ਕਿ ਮੈਂ ਤੇ ਦੱਸ ਦਿੱਤਾ ਮੈਂ ਕੌਣ ਹਾਂ। ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਵੀ ਦੱਸੋ ਕਿ ਤੁਸੀਂ ਕੌਣ ਹੋ। ਉਸ ਨੇ ਉਸ ਵੇਲੇ ਮਾਧੋ ਦਾਸ ਨੇ ਸਤਿਗੁਰਾਂ ਨੂੰ ਇਸ ਤਰ੍ਹਾਂ ਸਵਾਲ ਕੀਤਾ,
ਸਾਖਿਆਤ ਭਗਵਾਨ ਦਾ ਰੂਪ ਦੱਸੋ, ਨਾਮ ਪਤਾ ਹੁਣ ਖੋਲ ਸੁਣਾਓ ਮੈਨੂੰ, ਕੀ ਨਾਮ ਕਿਹੜੇ ਥਾਂ ਚੱਲ ਆਏ, ਸਾਰਾ ਆਪਣਾ ਭੇਦ ਜਤਾਓ ਮੈਨੂੰ, ਮੇਰੇ ਚਿੱਤ ਨੂੰ ਵੇਖ ਕੇ ਠੰਡ ਪੈ ਗਈ, ਮੇਰੇ ਚਿੱਤ ਨੂੰ ਵੇਖ ਕੇ ਠੰਡ ਪੈ ਗਈ, ਦਾਸ ਆਪਣਾ ਹੁਣ ਬਣਾਓ ਮੈਨੂੰ, ਬੰਦਾ ਆਪ ਦਾ ਮੈਂ ਕਰਤਾਰ ਸਿੰਘਾ ਕਰਾਂ ਟਹਿਲ ਜਿਹੜੀ ਫਰਮਾਓ ਮੈਨੂੰ।
ਕਹਿਣ ਲੱਗਾ ਤੁਹਾਡਾ ਬੰਦਾ ਹਾਂ, ਤੁਹਾਡਾ ਦਾਸ ਹਾਂ ਸੱਚੇ ਪਾਤਸ਼ਾਹ, ਤੁਸੀਂ ਦੱਸੋ।
ਮੈਨੂੰ ਲੱਗਦਾ ਕਿ ਤੁਸੀਂ ਸਾਖਿਆਤ ਭਗਵਾਨ ਦਾ ਰੂਪ ਹੋ, ਤੁਹਾਨੂੰ ਦੇਖਣ ਦੇ ਨਾਲ ਹੀ ਮੇਰੇ ਮਨ ਦੇ ਵਿੱਚ ਠੰਡ ਪੈ ਗਈ ਹੈ, ਤੁਸੀਂ ਕੌਣ ਹੋ? ਉਸ ਨੇ ਮਾਧੋ ਦਾਸ ਨੇ ਇਸ ਤਰ੍ਹਾਂ ਆਖਿਆ। ਉਸ ਵੇਲੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕੁਝ ਨਹੀਂ ਬੋਲੇ, ਲਾਗੋ ਭਾਈ ਦਇਆ ਸਿੰਘ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਬਾਰੇ ਇਸ ਤਰ੍ਹਾਂ ਆਖਿਆ।
ਸੁਣੋ ਸੰਤ ਜੀ, ਤੁਸਾਂ ਦੀਦਾਰ ਪਾਇਆ, ਭਾਗ ਤੁਸਾਂ ਦੇ ਹੈਣ ਅਪਾਰ ਵੱਡੇ ਮਹਾਬਲੀ, ਇਹ ਗੁਰੂ ਗੋਬਿੰਦ ਸਿੰਘ ਜੀ ਕਲ ਯੁਗ ਦੇ ਖਾਸ ਅਵਤਾਰ ਵੱਡੇ, ਧਰਮ ਵਾਸਤੇ ਜਿੰਨਾ ਅਵਤਾਰ ਤਾਰਿਆ, ਧਰਮ ਰੱਖਿਆ ਏ ਜ਼ਾਲਮ ਮਾਰ ਵੱਡੇ, ਵਿੱਚ ਦੇਸ਼ ਪੰਜਾਬ ਕਰਤਾਰ ਸਿੰਘਾ ਕੀਤੇ ਕੰਮ ਜਿੰਨਾ ਬੇਸ਼ੁਮਾਰ ਵੱਡੇ।
ਕਹਿੰਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਕਲਯੁਗ ਦੇ ਵੱਡੇ ਅਵਤਾਰ ਨੇ, ਤੇ ਜਿਨ੍ਹਾਂ ਨੇ ਪੰਜਾਬ ਦੇ ਇਲਾਕੇ ਦੇ ਵਿੱਚ ਵੈਰੀਆਂ ਨੂੰ ਮਾਰਿਆ ਤੇ ਧਰਮ ਦੀ ਰੱਖਿਆ ਕੀਤੀ ਹੈ। ਕਹਿੰਦਾ ਹੈ ਪੰਥ ਸਾਜਨਾ ਰਾਜਿਆਂ ਵੈਰ ਕਰਨਾ, ਹਾਲ ਜੰਗਾਂ ਦੇ ਖੋਲ ਸੁਣਾਏ ਸਾਰੇ, ਆਨੰਦਪੁਰ ਚਮਕੌਰ ਸਰਹੰਦ ਵਾਲੇ ਸਾਕੇ ਚੰਗੀ ਤਰ੍ਹਾਂ ਸਮਝਾਏ ਸਾਰੇ, ਬੇਈਮਾਨੀਆਂ ਕੀਤੀਆਂ ਹਾਕਮਾਂ ਜੋ ਥੋੜੇ ਥੋੜੇ ਉਹ ਭੇਦ ਜਤਾਏ ਸਾਰੇ, ਸ਼ਾਹ ਬਹਾਦਰ ਨੂੰ ਤਖ਼ਤ ਦਿਵਾਇਆ ਜਿਵੇਂ ਕਰ ਭੇਦ ਸੋ ਪ੍ਰਗਟ ਦਿਖਾਏ ਸਾਰੇ, ਜਿਵੇਂ ਛੱਡ ਪੰਜਾਬ ਨੂੰ ਆਏ ਦੱਖਣ ਲੰਮੇ ਸਫਰੇ ਜਿਵੇਂ ਮੁਕਾਏ ਸਾਰੇ, ਦਇਆ ਸਿੰਘ ਨੇ ਫੋਲ ਕਰਤਾਰ ਸਿੰਘਾ ਮਾਧੋ ਦਾਸ ਦੇ ਤਾਈ ਬਤਾਏ ਸਾਰੇ। ਸਾਰੇ ਜਿਹੜੇ ਹਾਲ ਸੀ ਨਾ ਉਹ ਮਾਧੋ ਦਾਸ ਨੂੰ ਉਸ ਵੇਲੇ ਭਾਈ ਦਇਆ ਸਿੰਘ ਜੀ ਨੇ ਦੱਸੇ। ਇਸ ਤਰੀਕੇ ਦੇ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਮੇਲ ਹੋਇਆ ਮਾਧੋ ਦਾਸ ਦੇ ਨਾਲ।
ਸੁਣ ਕਰ ਪਾਣੇ ਉਹ ਤੋਹੇ ਗੁਰ ਕਹਾ, ਮਰ ਕਰ ਪਹੁੰਚਿਓ ਜਾਣੈ ਤਹਾ।
ਮਾਧੋ ਦਾਸ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਵਾਲ ਕੀਤਾ ਕਿ ਤੂੰ ਕਹਿੰਦਾ ਮੈਂ ਬੜੇ ਵੱਡੇ ਕਰਾਮਾਤੀ ਗੁਰੂ ਦਾ ਚੇਲਾ, ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਤੈਨੂੰ ਪਤਾ ਹੈ ਕਿ ਤੇਰਾ ਗੁਰੂ ਮਰ ਕੇ ਹੁਣ ਕਿੱਥੇ ਗਿਆ? ਤੂੰ ਜਾਣ ਸਕਦਾ ਹੈ ਕਿ ਇਸ ਵੇਲੇ ਉਹ ਕਿਸ ਜਗ੍ਹਾ ਦੇ ਉੱਤੇ ਪਹੁੰਚਿਆ ਜਿਹਨੂੰ ਤੂੰ ਆਪਣਾ ਵੱਡਾ ਕਰਾਮਾਤੀ ਗੁਰੂ ਦੱਸਦਾ? ਸਤਿਗੁਰਾਂ ਨੇ ਸਵਾਲ ਕੀਤਾ।
ਜਿਸ ਪਰਵਾਸੇ ਆਸ਼ਰਮ ਰਹਿ ਤਿਸ ਕੋ ਲਖੇ ਕੇ ਨਹੀਂ ਕਿਤੇ ਹੈ।
ਜਿਹਦੇ ਪ੍ਰਵਾਸੇ ਦੇ ਨਾਲ ਇਸ ਆਸ਼ਰਮ ਦੇ ਵਿੱਚ ਤੂੰ ਟਿਕਿਆ ਹੋਇਆ, ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹਨੂੰ ਪਛਾਣਦਾ ਵੀ ਹੈ ਕਿ ਨਹੀਂ, ਕਿ ਮਰ ਕੇ ਉਹ ਕਿਹੜੀ ਜੂਨ ਦੇ ਵਿੱਚ ਪਿਆ, ਕੀ ਤੈਨੂੰ ਇਸ ਗੱਲ ਦੀ ਕੋਈ ਖਬਰ ਹੈ? ਸਤਿਗੁਰਾਂ ਨੇ ਸਵਾਲ ਕੀਤਾ।
ਸੁਣਤ ਦੀਨ ਹੋਏ ਸਾਧ ਬਖਾਨਾ, ਸ਼ਕਤ ਨਾ ਏਤੀ ਮੈਂ ਨਹੀਂ ਜਾਣਾ।
ਉਸ ਵੇਲੇ ਹੱਥ ਜੋੜੇ ਮਾਧੋ ਦਾਸ ਨੇ ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਚ ਇੰਨੀ ਸ਼ਕਤੀ ਨਹੀਂ ਹੈ ਕਿ ਮੈਂ ਇਹ ਜਾਣ ਸਕਾਂ ਕਿ ਮੇਰਾ ਗੁਰੂ ਮਰ ਕੇ ਕਿਹੜੀ ਜੂਨ ਦੇ ਵਿੱਚ ਪਿਆ ਹੈ, ਉਹ ਕਿੱਥੇ ਹੈ। ਕਹਿਣ ਲੱਗਾ ਜੀ ਮੈਂ ਨਹੀਂ ਜਾਣਦਾ, ਮੈਂ ਇਸ ਗੱਲ ਨੂੰ ਨਹੀਂ ਜਾਣਦਾ, ਸੱਚੇ ਪਾਤਸ਼ਾਹ ਮੇਰੇ ਚ ਇੰਨੀ ਸ਼ਕਤੀ ਨਹੀਂ।
ਜੇ ਕਰ ਤੁਮ ਮੈਂ ਸ਼ਕਤ ਅਤੀਕ, ਲੋਕ ਪ੍ਰਲੋਕ ਲਖੋ ਬਿਦ ਨੀਕ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਇਸ ਲੋਕ ਨੂੰ ਵੀ ਜਾਣਦੇ ਹੋਵੋਗੇ, ਪਰਲੋਕ ਨੂੰ ਵੀ ਜਾਣਦੇ ਹੋ। ਸੱਚੇ ਪਾਤਸ਼ਾਹ ਜੇਕਰ ਤੁਹਾਡੇ ਚ ਸ਼ਕਤੀ ਹੈ ਤੇ ਤੁਸੀਂ ਦੱਸ ਦਿਓ, ਮੈਨੂੰ ਤੇ ਨਹੀਂ ਪਤਾ ਕਿ ਮੇਰਾ ਗੁਰੂ ਇਸ ਵੇਲੇ ਕਿਹੜੀ ਜੂਨ ਵਿੱਚ ਪਿਆ ਤੇ ਕਿੱਥੇ ਹੈ।
ਤੋ ਮਮ ਗੁਰੂ ਕੋ ਦੇਹੋ ਦਿਖਾਈ, ਪੁਣ ਨਿਸ਼ਚਾ ਨਿਸ਼ਚਲ ਟਿਕ ਜਾਈ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਆਪ ਹੀ ਸਵਾਲ ਕੀਤਾ ਤੇ ਇਸ ਸਵਾਲ ਨੂੰ ਪੂਰਾ ਵੀ ਆਪ ਕਰੋ। ਕਹਿਣ ਲੱਗਾ ਜੇ ਸੱਚੇ ਪਾਤਸ਼ਾਹ ਤੁਸੀਂ ਮੇਰੇ ਗੁਰੂ ਦੇ ਬਾਰੇ ਦੱਸ ਦਿੱਤਾ, ਮੈਨੂੰ ਆਪਣਾ ਗੁਰੂ ਦਿਖਾ ਦਿੱਤਾ, ਤੇ ਕਹਿਣ ਲੱਗਾ ਸੱਚੇ ਪਾਤਸ਼ਾਹ ਨਿਸ਼ਚਾ ਤੇ ਤੁਹਾਡੇ ਤੇ ਟਿਕ ਹੀ ਗਿਆ ਕਿ ਤੁਸੀਂ ਕਰਾਮਾਤੀ ਹੋ, ਤੇ ਸੱਚੇ ਪਾਤਸ਼ਾਹ ਫੇਰ ਮੇਰਾ ਨਿਸ਼ਚਾ ਹੋਰ ਵੀ ਜ਼ਿਆਦਾ ਗੂੜਾ ਹੋ ਜਾਏਗਾ। ਦੱਸੋ ਮੇਰਾ ਗੁਰੂ ਕਿੱਥੇ ਹੈ ਤੇ ਕਿਹੜੀ ਜੂਨ ਦੇ ਵਿੱਚ ਪਿਆ ਹੈ। ਮਾਧੋ ਦਾਸ ਨੇ ਆਖਿਆ
ਤਬ ਗੁਰ ਪਾਣੇ ਓ ਤਰੋਵਰ ਖਰਿਓ, ਤਿਸ ਕੇ ਫਲ ਕੀੜਾ ਹੋਏ ਪਰਿਓ।
ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਿਆ ਉਹ ਸਾਹਮਣੇ ਰੁੱਖ ਦੇਖਦਾ ਹੈ। ਕਹਿਣ ਲੱਗਾ ਜੀ ਦੇਖਦਾ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਉਹ ਦੇਖ, ਉਹ ਫਲਾਣਾ ਜਿਹੜਾ ਫਲ ਲੱਗਾ ਨਾ, ਉਸ ਫਲ ਦੇ ਵਿੱਚ ਕੀੜਾ ਬਣ ਕੇ ਤੇਰਾ ਗੁਰੂ ਪਿਆ ਹੈ ਜਿਹਨੂੰ ਵੱਡਾ ਕਰਾਮਾਤੀ ਦੱਸਦਾ। ਕਹਿੰਦੇ ਨੇ ਜੇਕਰ ਪਤਾ ਚਾਹਤ ਅਬ ਲਿਆਓ ਕਰ ਹਮ ਟਿਕ ਤੇ ਨਾਮ ਬੁਲਾਓ। ਗੁਰੂ ਜੀ ਕਹਿੰਦੇ ਨੇ ਉਸ ਫਲ ਦੇ ਵਿਚ ਕੀੜਾ ਬਣ ਕੇ ਪਿਆ ਤੇਰਾ ਵੱਡਾ ਗੁਰੂ। ਕਹਿਣ ਲੱਗੇ ਸੱਚੇ ਪਾਤਸ਼ਾਹ ਜੇਕਰ ਯਕੀਨ ਨਹੀਂ ਹੁੰਦਾ ਤੇ ਕਹਿੰਦੇ ਨੇ ਜਾ ਉਹ ਫਲ ਤੋੜ ਕੇ ਲੈ ਆ, ਤੋੜ ਕੇ ਸਾਡੇ ਕੋਲ ਲਿਆ। ਤੇ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਫੇਰ ਆਪਣੇ ਗੁਰੂ ਦਾ ਨਾਂ ਲੈ ਕੇ ਉਹਨੂੰ ਆਵਾਜ਼ ਮਰੀ, ਉਹ ਆਪੇ ਤੈਨੂੰ ਜਵਾਬ ਦੇਗਾ। ਸੁਣਤ ਸਾਧੂ ਨੇ ਸੋ ਫਲ ਦੇਖਾ ਹੈ ਪਰ ਪੱਕ ਲਾਲ ਅਬ ਰੇਖਾ। ਸੁਣ ਕੇ ਸਾਧ ਮਾਧੋ ਦਾਸ ਨੇ ਉਸ ਫਲ ਨੂੰ ਦੇਖਿਆ, ਉਹ ਪੂਰਾ ਪੱਕਿਆ ਹੋਇਆ ਸੀ, ਲਾਲ ਰੰਗ ਦਾ ਹੋ ਚੁੱਕਾ ਸੀ ਤੇ ਸਾਧ ਨੇ ਉਸੇ ਵੇਲੇ ਉਸ ਫਲ ਨੂੰ ਤੋੜ ਲਿਆ। ਗੁਰ ਕੇ ਕਹੇ ਤੋੜ ਕਰ ਲਿਆਵਾ ਨਿਕਟ ਲਿਆਏ ਕੀੜਾ ਦ੍ਰਿਸ਼ਟਾਵਾ। ਆਖਿਆ ਸਤਿਗੁਰਾਂ ਦੇ ਕਹਿਣ ਦੇ ਉੱਤੇ ਫਲ ਨੂੰ ਤੋੜ ਲਿਆ, ਲਾਗੇ ਲਿਆ ਕੇ ਉਸ ਫਲ ਨੂੰ ਵਿੱਚੋਂ ਤੋੜਿਆ ਤੇ ਕੀ ਦੇਖਦੇ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਉਸੇ ਤਰ੍ਹਾਂ ਦੀ ਕਰਾਮਾਤ ਕਿ ਉਹਦੇ ਵਿੱਚ ਇੱਕ ਕੀੜਾ ਹੈ, ਇੱਕੋ ਹੀ ਕੀੜਾ ਹੈ ਉਸ ਫਲ ਦੇ ਵਿੱਚ, ਬਾਹਰੋਂ ਬਿਲਕੁਲ ਸਾਫ਼ ਦਿਸਦਾ ਪਰ ਜਦੋਂ ਤੋੜਿਆ ਤੇ ਵਿੱਚੋਂ ਕੀੜਾ ਨਿਕਲਿਆ। ਤੋਣੀ ਉੱਚੀ ਲੈ ਨਾਮ ਗੁਹਾਰਾ ਕੀਰੇ ਕਿਰਰ ਕਿਰਰ ਉਚਾਰਾ। ਤੇ ਸਤਿਗੁਰਾਂ ਨੇ ਆਖਿਆ ਬੁਲਾ ਆਪਣੇ ਗੁਰੂ ਨੂੰ, ਨਾਂ ਲੈ ਕੇ ਆਵਾਜ਼ ਮਾਰ, ਨਾਂ ਸੀ ਗੁਰੂ ਦਾ ਲਾਉਣੀਆ। ਕਹਿਣ ਲੱਗਾ ਹੇ ਲਾਉਣੀਏ ਜੀ ਤੁਸੀਂ ਹੀ ਹੋ, ਤੁਸੀਂ ਹੀ ਹੋ। ਉਹਨੇ ਜਦੋਂ ਮਾਧੋ ਦਾਸ ਨੇ ਇਸ ਤਰ੍ਹਾਂ ਆਖਿਆ ਕੀਰੇ ਕਿਰਰ ਕਿਰਰ ਉਚਾਰਾ, ਤੇ ਕੀੜੇ ਨੇ ਕੀ ਕਰਨਾ ਸੀ, ਕਿਰਰ ਕਿਰਰ ਕਰਕੇ ਉਹਦਾ ਜਵਾਬ ਦਿੱਤਾ ਕਿ ਮੈਂ ਹੀ ਹਾਂ ਤੇਰਾ ਗੁਰੂ। ਜਾਣ ਲੀਨ ਨਿਸ਼ਚੇ ਗੁਰੂ ਮੇਰੋ ਕਹਾਂ ਪਈ ਗਤ ਬਿਸਮ ਬਡੇਰੋ। ਜਾਣ ਲਿਆ ਮਾਧੋ ਦਾਸ ਨੇ ਕਿ ਮੇਰਾ ਹੀ ਗੁਰੂ ਹੈ ਜਿਨੇ ਜਵਾਬ ਦਿੱਤਾ ਕਿਰੜ ਕਿਰੜ ਦੇ ਵਿੱਚ। ਉਸ ਵੇਲੇ ਮਨ ਦੇ ਵਿੱਚ ਚਿੰਤਾ ਆਈ ਕਹਾਂ ਪਈ ਗਤ ਕਿ ਮੇਰੇ ਗੁਰੂ ਦੀ ਇਸ ਤਰ੍ਹਾਂ ਦੀ ਦੁਰਗਤੀ ਕਿਵੇਂ ਹੋਈ। ਬਿਸਮ ਬਡੇਰੋ ਬਹੁਤ ਜ਼ਿਆਦਾ ਹੈਰਾਨ ਹੋਇਆ ਕਿ ਮੇਰਾ ਵੱਡਾ ਗੁਰੂ ਕਰਾਮਾਤੀ ਤੇ ਅਗਲੇ ਜਨਮ ਦੇ ਵਿੱਚ ਕੀੜਾ ਬਣਿਆ। ਸ੍ਰੀ ਗੁਰ ਪਾਣੇ ਉਹ ਚਿੰਤ ਕਿਆ ਕੀਜੈ ਸ਼ੇਸ਼ ਕਰਮ ਇਸ ਕੋ ਲਖ ਲੀਜੈ। ਮਾਧੋ ਦਾਸ ਦੇ ਮਨ ਦੇ ਵਿੱਚ ਬੜੀ ਹੈਰਾਨੀ ਆਈ ਕਿ ਕੀੜਾ ਬਣ ਗਿਆ ਮੇਰਾ ਗੁਰੂ ਜਿਹੜਾ ਵੱਡਾ ਕਰਾਮਾਤੀ ਸੀ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਧੋ ਦਾਸ ਚਿੰਤਾ ਨਾ ਕਰ, ਇਹਦਾ ਜਿਹੜਾ ਕਰਮ ਹੈ ਨਾ ਇਸਦਾ ਇੱਕੋ ਕਰਮ ਭੋਗਣਾ ਬਾਕੀ ਰਹਿ ਗਿਆ ਸੀ, ਇਸ ਕਰਕੇ ਕੀੜਾ ਬਣਿਆ। ਗੁਰਬਾਣੀ ਵੀ ਇਸ ਗੱਲ ਦੀ ਗਵਾਹੀ ਦਿੰਦੀ ਹੈ ਕਿ ਜਿਹੜੀ ਚੀਜ਼ ਦੇ ਵਿੱਚ ਮਰਨ ਵੇਲੇ ਮਨੁੱਖ ਦਾ ਮਨ ਲੱਗ ਜਾਂਦਾ ਹੈ, ਦਿਲ ਚਲਾ ਜਾਂਦਾ ਹੈ, ਉਸੇ ਤਰ੍ਹਾਂ ਦੀ ਉਸ ਨੂੰ ਜੂਣ ਮਿਲ ਜਾਂਦੀ ਹੈ। ਤੁਸੀਂ ਸੁਣਿਆ ਹੀ ਇਹ ਸ਼ਬਦ ਕਿ ਜੇਕਰ ਮਾਇਆ ਦੇ ਵਿੱਚ ਮੱਤ ਚਲੀ ਗਈ ਤੇ ਸਰ ਪਰ ਜੋਣ ਵੱਲ ਵੱਲ ਉਤਾਰੇ। ਮੈਂ ਉਸ ਸ਼ਬਦ ਬਾਰੇ ਨਹੀਂ ਜਾਣਾ, ਸੋ ਮੈਂ ਅਰਜ ਕਰ ਰਿਹਾ ਸੀ ਕਿ ਮਾਧੋ ਦਾਸ ਦਾ ਗੁਰੂ ਦੇ ਮਰਨ ਵੇਰੇ ਜਿਹੜਾ ਜੀ ਸੀ ਨਾ ਉਸ ਫਲ ਨੂੰ ਖਾਣ ਦੀ ਇੱਛਾ ਕਰਨ ਲੱਗਾ। ਜਦੋਂ ਮਰਨ ਲੱਗਾ ਅਖੀਰਲੇ ਸਵਾਸ ਗਿਣ ਰਿਹਾ ਸੀ, ਰੁੱਖ ਥੱਲੇ ਲੰਮਾ ਪਿਆ ਸੀ ਤੇ ਉਹ ਫਲ ਪੱਕਿਆ ਉਹਦੇ ਮਨ ਲੜਚਾਇਆ ਕਿ ਮੈਂ ਫਲ ਹੀ ਖਾ ਲੈਂਦਾ, ਘੱਟੋ ਘੱਟ ਫਲ ਤੇ ਖਾ ਲੈਂਦਾ, ਮਰਨ ਤੇ ਲੱਗਾ ਤੇ ਫਲ ਦਾ ਕੀੜਾ ਬਣ ਗਿਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਇਹਦਾ ਕੋਈ ਕਰਮ ਭੋਗਣਾ ਬਾਕੀ ਰਹਿ ਗਿਆ ਸੀ, ਇਸ ਕਰਕੇ ਕੀੜਾ ਬਣਿਆ, ਹੋਰ ਗੱਲ ਕੋਈ ਨਹੀਂ। ਇਹ ਤਨ ਤਾਜੇ ਅਬ ਸ਼ੁਭ ਗਤੀ ਪਾਵੈ ਬਹੁਰ ਨਹੀਂ ਅਪ ਗਤ ਹਸਾਵੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਮਾਧੋ ਦਾਸ ਹੁਣ ਇਹ ਜਿਹੜਾ ਤੇਰਾ ਗੁਰੂ ਹੈ ਇਹ ਸਰੀਰ ਨੂੰ ਛੱਡ ਜਾਵੇਗਾ, ਭਾਵ ਮਰ ਜਾਏਗਾ, ਤੇ ਇਸ ਤੋਂ ਬਾਅਦ ਗੁਰੂ ਜੀ ਕਹਿੰਦੇ ਨੇ ਇਸ ਦੀ ਗਤੀ ਹੋ ਜਾਵੇਗੀ, ਦੁਰਗਤੀ ਨਹੀਂ ਹੋਵੇਗੀ। ਹੋ ਤੋ ਹੱਥ ਮੈਂ ਫਲ ਮ੍ਰਿਤ ਪਾਇਓ ਤਿਸ ਕੇ ਨਿਕਸ ਤਾਰਾ ਗਿਰ ਗਯੋ। ਤੇ ਉਸੇ ਵੇਲੇ ਹੱਥ ਦੇ ਵਿੱਚ ਜੇ ਫੜਿਆ ਸੀ ਉਹ ਫਲ, ਕੀੜਾ ਵੀ ਵਿੱਚੇ ਸੀ, ਤੇ ਮਾਧੋ ਦਾਸ ਦੇ ਦੇਖਦਿਆਂ ਦੇਖਦਿਆਂ ਹੀ ਉਹ ਜਿਹੜਾ ਕੀੜਾ ਸੀ ਮਰ ਗਿਆ ਤੇ ਉਸ ਫਲ ਦੇ ਵਿੱਚੋਂ ਨਿਕਲ ਕੇ ਧਰਤੀ ਦੇ ਉੱਤੇ ਡਿੱਗ ਪਿਆ। ਕਹਿਓ ਪ੍ਰਭੂ ਤੁਮ ਕਰਨਾ ਕਰੀਏ ਮੋਰ ਕਰਮ ਪਰ ਦ੍ਰਿਸ਼ ਨਾ ਤਰੀਏ। ਉਸ ਵੇਲੇ ਦੇਖ ਲਿਆ ਮਾਧੋ ਦਾਸ ਨੇ ਕਿ ਮੇਰੇ ਮਿਲਣ ਦੇ ਨਾਲ ਸਤਿਗੁਰਾਂ ਨੂੰ ਮੇਰਾ ਤੇ ਕਲਿਆਣ ਹੋਣਾ ਹੋਣਾ, ਮੇਰੇ ਗੁਰੂ ਦਾ ਵੀ ਕਲਿਆਣ ਹੋ ਗਿਆ ਜਿਹੜਾ ਕੀੜੇ ਦੀ ਜੂਣ ਦੇ ਵਿੱਚ ਪਿਆ ਸੀ। ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ। ਸੱਚੇ ਪਾਤਸ਼ਾਹ ਮੇਰੇ ਕੀਤੇ ਹੋਏ ਜਿਹੜੇ ਅਪਰਾਧ ਨੇ ਉਹਨਾਂ ਨੂੰ ਸੱਚੇ ਪਾਤਸ਼ਾਹ ਤੁਸੀਂ ਮਨ ਤੇ ਨਾ ਲਿਆਓ ਤੇ ਸੱਚੇ ਪਾਤਸ਼ਾਹ ਮੇਰੇ ਤੇ ਤੁਸੀਂ ਕਿਰਪਾ ਕਰੋ। ਸੇਵਾ ਆਪਣੀ ਮੋਹਿ ਫਰਮਾਵੋ ਪਗ ਪੰਕਜ ਪਰ ਮੋਹਿ ਲਗਾਵੋ। ਕਹਿਣ ਲੱਗਾ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰੋ ਮੈਨੂੰ ਆਪਣੇ ਚਰਨਾਂ ਦੇ ਨਾਲ ਜੋੜ ਲਓ ਔਰ ਸੱਚੇ ਪਾਤਸ਼ਾਹ ਕੋਈ ਸੇਵਾ ਦੱਸੋ, ਮੈਂ ਤੁਹਾਡੀ ਕੋਈ ਸੇਵਾ ਕਰਨੀ ਚਾਹੁੰਦਾ। ਉਸ ਵੇਲੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਮਾਧੋ ਦਾਸ ਨੇ ਇਸ ਤਰ੍ਹਾਂ ਆਖਿਆ, ਕਰਾ ਮਾਤਾ ਸਭੋ ਹੱਥ ਆਪ ਦੇ ਨੇ, ਮੈਂ ਕਰੀ ਬੈਠਾ ਸਾਹੰਕਾਰ ਮੰਦਾ, ਮੈਨੂੰ ਪਿਛਲੇ ਸਭ ਕਸੂਰ ਬਖਸ਼ੋ, ਹੁਣ ਕੱਟ ਦਿਓ ਜਨਮ ਮਰਨ ਫੰਦਾ, ਅੱਜ ਤੀਕ ਰਿਹਾ ਪਾਣੀ ਰਿੜਕਦਾ ਮੈਂ, ਅੱਜ ਤੀਕ ਰਿਹਾ ਪਾਣੀ ਰਿੜਕਦਾ ਮੈਂ, ਰਿੱਧਾਂ ਸਿੱਧਾਂ ਦਾ ਪਿੱਟਦਾ ਰਿਹਾ ਧੰਦਾ, ਕਰੋ ਕਿਰਪਾ ਤਤ ਦੀ ਸਾਰ ਹੋਵੇ, ਮਿਟ ਜਾਏ ਵਿੱਚੋਂ ਹੰਕਾਰ ਗੰਦਾ, ਮੈਨੂੰ ਆਪਣੀ ਸੇਵਾ ਦੇ ਵਿੱਚ ਲਾਵੋ, ਮੈਨੂੰ ਆਪਣੀ ਸੇਵਾ ਦੇ ਵਿੱਚ ਲਾਵੋ, ਸਫਲ ਹੋ ਜਾਵੇ ਜਨਮ ਦਾਸ ਸੰਦਾ, ਕੋਈ ਟਹਿਲ ਦੱਸੋ ਕਰਤਾਰ ਸਿੰਘਾ, ਬਿਨਾ ਦਾਮ ਮੈਂ ਆਪ ਦਾ ਹੋਇਆ ਬੰਦਾ, ਬਗੈਰ ਹੀ ਕੀਮਤ ਤੋਂ ਸੱਚੇ ਪਾਤਸ਼ਾਹ ਮੈਂ ਤੁਹਾਡਾ ਬੰਦਾ ਹੋ ਗਿਆ, ਸੱਚੇ ਪਾਤਸ਼ਾਹ ਮੇਰੇ ਤੇ ਕਰੋ ਕਿਰਪਾ, ਕੋਈ ਸੇਵਾ ਦੱਸੋ, ਮੈਂ ਤੁਹਾਡੀ ਸੇਵਾ ਕਰਨੀ ਚਾਹੁੰਦਾ। ਰਾਖ ਲਿਓ ਸ਼ਰਨਾਗਤ ਪਰਿਓ, ਕਹਿਣ ਲੱਗਾ ਸੱਚੇ ਪਾਤਸ਼ਾਹ ਮੈਂ ਤੁਹਾਡੀ ਸ਼ਰਨ ਦੇ ਵਿੱਚ ਡਿੱਗਿਆ, ਤੁਹਾਡੇ ਚਰਨਾਂ ਦੇ ਵਿੱਚ ਡਿੱਗਿਆ, ਸੱਚੇ ਪਾਤਸ਼ਾਹ ਮੈਨੂੰ ਆਪਣੇ ਚਰਨਾਂ ਦੇ ਓਟ ਆਸਰੇ ਦੇ ਵਿੱਚ ਰੱਖ ਲੋ, ਦੀਨ ਦੇਖ ਪ੍ਰਭੂ ਬਿਗਸ ਵਿਚਾਰਿਓ। ਇਸ ਤਰ੍ਹਾਂ ਦੀ ਦੀਨਤਾ ਦੀ ਹਾਲਤ ਦੇ ਨਾਲ ਜਦੋਂ ਬੰਦੇ ਨੇ ਅਰਜ਼ ਕੀਤੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਸ ਨੂੰ ਦੀਨ ਦੇਖ ਕੇ ਇਸ ਤਰ੍ਹਾਂ ਆਖਿਆ, ਕੰਮ ਮਿੱਤਰਾ ਦੱਸਾਂਗੇ ਬਹੁਤ ਤੈਨੂੰ, ਪਹਿਲਾਂ ਸਿਦਕ ਭਰੋਸਾ ਪਛਾਣ ਤੇਰਾ, ਦੂਰੋਂ ਤੇਰੀ ਹੀ ਭਾਲ ਦੇ ਵਿੱਚ ਆਏ, ਥੱਕ ਗਏ ਸਮਾਂ ਲੱਭਾ ਥਾਣ ਤੇਰਾ, ਉਸ ਕੰਮ ਉੱਤੇ ਤੈਨੂੰ ਲਾਵਣਾ ਏ, ਰੌਸ਼ਨ ਹੋਵੇਗਾ ਨਾਮ ਜਹਾਨ ਤੇਰਾ, ਸਾਡੇ ਨਾਲ ਪੱਕਾ ਕਰਤਾਰ ਸਿੰਘਾ, ਮੇਲ ਮੇਲਿਆ ਹੈ ਭਗਵਾਨ ਤੇਰਾ। ਗੁਰੂ ਜੀ ਕਹਿੰਦੇ ਨੇ ਬੰਦਿਆ ਕੰਮ ਤੇ ਬਹੁਤ ਦੱਸਣੇ ਨੇ, ਪਰ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਪਹਿਲਾਂ ਤੇਰੀ ਪਰਖ ਤੇ ਕਰ ਲਈਏ ਕਿ ਤੂੰ ਕੰਮ ਕਰਨ ਜੋਗਾ ਹੈ ਵੀ ਕਿ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਕੰਮ ਤੈਨੂੰ ਅਸੀਂ ਬੜੇ ਦੱਸਣੇ ਨੇ,
ਹਮ ਕੋ ਹੁਕਮ ਹੈ ਕਰਤਾਰਾ, ਬਿਦਤਾਵੋ ਜਗ ਪੰਥ ਕਰਾਰਾ।
ਸਤਿਗੁਰਾਂ ਨੇ ਬਚਨ ਕੀਤਾ ਕਿ ਸਾਨੂੰ ਕਰਤਾਰ ਦਾ ਪਰਮੇਸ਼ਰ ਦਾ ਇਹ ਹੁਕਮ ਹੈ ਕਿ ਅਸੀਂ ਕਲਯੁਗ ਦੇ ਵਿੱਚ ਕਰਾਰਾ ਜਿਹੜਾ ਖਾਲਸਾ ਪੰਥ ਹੈ ਨਾ ਉਹਨੂੰ ਬਹੁਤ ਜ਼ਿਆਦਾ ਉੱਚਾ ਲੈ ਕੇ ਜਾਈਏ, ਪ੍ਰਗਟ ਕਰੀਏ, ਸਾਨੂੰ ਪਰਮੇਸ਼ਰ ਦਾ ਇਹ ਹੁਕਮ ਆਇਆ।
ਤੁਰਕ ਤੇਜ ਕੋ ਕਰੋ ਬਿਨਾਸ਼ਾ, ਜੋ ਅਬ ਪਰਸਰ ਰਹੇ ਚਹੁ ਪਾਸਾ।
ਗੁਰੂ ਜੀ ਕਹਿੰਦੇ ਨੇ ਸੁਣ ਲਾ ਸਾਡੇ ਕੰਮ, ਗੁਰੂ ਜੀ ਕਹਿੰਦੇ ਨੇ ਪਰਮੇਸ਼ਰ ਦਾ ਹੁਕਮ ਹੈ ਕਿ ਖਾਲਸਾ ਪੰਥ ਨੂੰ ਬਹੁਤ ਉੱਚਾ ਲੈ ਕੇ ਜਾਣਾ, ਤੇ ਗੁਰੂ ਜੀ ਕਹਿੰਦੇ ਨੇ ਸਾਰਿਆਂ ਤੁਰਕਾਂ ਦਾ ਨਾਸ ਕਰਨਾ, ਜਿਨ੍ਹਾਂ ਦਾ ਚਾਰ ਸਵੇਰੇ ਬੜਾ ਦਾਬਾ ਪੈ ਰਿਹਾ, ਬੜਾ ਜ਼ੋਰ ਚੜਿਆ, ਇਹ ਸਾਰੇ ਜ਼ੋਰ ਨੂੰ ਗੁਰੂ ਜੀ ਕਹਿੰਦੇ ਨੇ ਅਸੀਂ ਖਤਮ ਕਰਨਾ।
ਕਹਿੰਦੇ ਨੇ ਤੂੰ ਬਤਾਓ ਕਹੋ ਕੈਸੇ ਕਰਨਾ,
ਕੰਮ ਤੇ ਸਾਡੇ ਇਹ ਨੇ। ਸੱਚੇ ਪਾਤਸ਼ਾਹ ਜੀ ਕਹਿੰਦੇ ਨੇ ਹੇ ਬੰਦਿਆ ਤੂੰ ਦੱਸ ਕਿ ਇਹ ਕੰਮ ਕਿਸ ਤਰ੍ਹਾਂ ਨੇਪੜੇ ਚਾੜਨਾ,
ਤੂੰ ਬਤਾਓ ਕਹੋ ਕੈਸੇ ਕਰਨਾ, ਮਿਲੋ ਕੇ ਨਹੀਂ ਸ਼ਤਰੂਗਣ ਹਰਨਾ।
ਕਹਿੰਦੇ ਨੇ ਬੰਦਿਆ ਫਿਰ ਸ਼ਤਰੂਆਂ ਦੇ ਨਾਲ ਲੜੇਗਾ, ਤੁਰਕਾਂ ਨੂੰ ਮਾਰੇਗਾ, ਤੂੰ ਆਪਣਾ ਜਵਾਬ ਦੇ।
ਬੋਲਿਓ ਸਾਧ ਅਹੋ ਹੋ ਮਾਲਕ, ਤੁਮਰਾ ਬੰਦਾ ਕਰੋਨਾ ਆਲਕ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਸੀਂ ਮਾਲਕ ਹੋ, ਆਪ ਹੋ ਮਾਲਕ, ਤੁਸੀਂ ਮਾਲਕ ਹੋ, ਤੁਮਰਾ ਬੰਦਾ ਕਰੋਨਾ ਆਲਸ, ਮੈਂ ਤੇ ਬੰਦਾ ਸੱਚੇ ਪਾਤਸ਼ਾਹ, ਮੈਂ ਤੇ ਤੁਹਾਡਾ ਬੰਦਾ ਹਾਂ ਸੱਚੇ ਪਾਤਸ਼ਾਹ, ਮੈਂ ਆਲਕ ਨਹੀਂ ਕਰਾਂਗਾ, ਆਲਸ ਨਹੀਂ ਕਰਾਂਗਾ ਸੱਚੇ ਪਾਤਸ਼ਾਹ, ਜੋ ਆਖੋਗੇ ਉਸੇ ਤਰ੍ਹਾਂ ਹੋਵੇਗਾ।
ਹੋਏ ਰਾਵਰ ਆਏ ਸਿਉਣ ਸਾਰੀ, ਕਰੋ ਜੰਗ ਮੈਂ ਪੰਗੋਂ ਰਿਫ ਪਾਰੀ।
ਜੇ ਤੁਹਾਡੀ ਕਿਰਪਾ ਹੋਈ, ਤੁਹਾਡਾ ਸਿਰ ਦੇ ਉੱਤੇ ਹੱਥ ਹੋਇਆ ਤੇ ਸੱਚੇ ਪਾਤਸ਼ਾਹ ਮੈਂ ਵੱਡੇ ਜੰਗ ਕਰਾਂਗਾ ਤੇ ਰਿਪੂਆਂ ਨੂੰ ਤੁਹਾਡੇ ਸਾਰੇ ਵੈਰੀਆਂ ਨੂੰ ਮਾਰ ਦਿਆਂਗਾ।
ਤੁਮ ਸਹਾਇਤਾ ਲੈ ਕਰ ਖੰਡਾ, ਕਰੋ ਕਮੰਡ ਪ੍ਰਚੰਡ ਖੰਡ ਖੰਡਾ।
ਕਹਿਣ ਲੱਗਾ ਸੱਚੇ ਪਾਤਸ਼ਾਹ ਤੁਹਾਡੀ ਸਹਾਇਤਾ ਦਾ ਖੰਡਾ ਲੈ ਕੇ
सच्चे पाचा मैं कमंड दे नाल वड्डे जोश दे नाल युद्ध करांगा करों खंड खंडा ते वैरियां दे टोटे टोटे कर दांगा सच्चे पाचा एक तुहाडी कृपा चाहिए है होर मैनू कुछ भी नहीं चाहिए उस वेले इस तरह आख्या साध सुन वरतंत कुर्बान होया नाले वेख लए शक्तिवान गुरजी कहिंदा अज मेरे पाग तन होए मैनू दिता दीदार है आन गुरजी मैं अज तो आपदा होया बंदा मैं अज तो आपदा होया बंदा टैल सेवा दा करो फुरमान गुरजी मैनू बख्श लेना करतार सिंगा मैं बेअदबी करी अंजान गुरजी जिन्ना चिर तुहानू नहीं सी जानिया मैं बेअदबी करनी चाहिए सच्चे पातशाह मैं ते तुहाडा बंदा हां सच्चे पातशाह फुरमान करो जो आखोगे मैं वही करांगा इस तरह बंदे ने आख्या हस बोले हम दीना हुकम बालू मद निकसा रुकम सच्चे पातशाह जी दीयां गल्लां नूं सुन के हसे सच्चे पातशाह जी कहिंदे ने हम दीना हुकम गुरु जी कहिंदे ने मैं ते माड़ा जा इशारे मात्र हुकम कीता ते कहिंदे ने बालू मद निकसा रुकम तू ते मानो के रेते दे विचों सोने वर्गा निकल आया साडा थोड़ा जा इशारा पाउण दे नाल देश पंजाब जाओ मम बदला बेमुख हुए मेरे मन रदला सतगुरु सच्चे पातशाह जी कहंदे ने या फिर पंजाब दे इलाके दे विच बदला लै कहंदे ने बेमुख हुए मेरे मन रदला भाव के हे मेरे बंदे जो बेमुख होए हन उन्हां नूं रद्द कर उन्हां नूं नाश कर जेड़े मेरे तो बेमुख ने पंथ तेज तेरो है दीना सवन बिखै तो को मुखी कीना गुरु जी कहंदे ने हे बंदिया जेड़ा सारा पंथ दा तेज है ना गुरु जी कहंदे ने जा अज तो असी तेनू दिता है मानो के सारिया दे विच तू मुखी हो गया अज तो अपने आप ते पाख्यो बंदा ए बिद ते जग नाम बिलंदा गुरु जी कहंदे ने तू अपने आप ए आख्या है तैं पाख्यो बंदा गुरु जी कहंदे ने तू अपने आप ए आख्या है के मैं ते तुहाडा बंदा हां गुरु जी कहंदे ने बिद तै जग नाम बिलंदा तेरा ही जिहड़ा नाम है ना बंदा यही संसार दे विच प्रगट होवेगा असल दे विच कल दे मैं प्रसंग दे विच जरा खोल के दसांगा के किस तरीके दे नाल सतगुरु जी ने इहनूं अमृत छकाया सी तेरा नाम माधो दास तों बदल के गुरु जी ने गुरबख्श सिंह रखिया सी अज इन्ना समा नहीं है कि मैं उस पासे जावां गुरु जी कहंदे ने तू यही गल आखी सी मैं तुहाडा बंदा हां ते गुरु जी कहंदे ने तेरा बंदे दे नाल ही संसार दे उत्ते ना चमकेगा नहीं ठहरे रे पतोहे अगारी होए संगर कसमान उदारी गुरु जी कहंदे ने तेनू असी अपने खालसे दा तेज बख्शदे हां गुरु जी कहंदे ने तेरे सामने वैरी कोई ठहर नहीं सकेगा होए संगर कसमान उदारी वड्डे वड्डे संगर जंग तू मैदान फतेह कर लेगा लरे अरे लाखों ही मरे बचे सो जीव भाज जो परे गुरु जी कहंदे ने तेरे नाल लड़नगे लखां लड़नगे लखां ही मरणगे ते गुरु जी कहंदे ने जेड़े जीवंदे बचणगे ओ ही भज जाणगे तेरे सामने मैदान साफ होवेगा सुन गुरवाक पायो मन गाडो हाथ जोर सनमुख रह ठाडो सतगुरां दे वाक नूं सुन के मानो के मन दे विच विश्वास आया प्रतीत बजी हाथ जोड़ के सतगुरां दे अगे खड़ा रहा काफी देर कारण जंग को पाय अनुसारी कृपा दृष्टि सतगुरु निहारी ग्रंथाकार भाई संतोख सिंह जी लिखदे ने के मानो सतगुरु गोविंद सिंह सच्चे पातशाह जी ने जंग करन दे वास्ते बंदे नूं बिल्कुल तैयार कर लिया अपनी कृपा दी मेहर दी नजर पा के किस तरीके दे नाल सतगुरु सच्चे पातशाह जी ने उस नूं जंग दे वास्ते तैयार कीता उहदे वास्ते दो कवितां ने मेल जोल होया प्यार वड्डा माधो दास बंदा अखवाया जी हर वक्त हजूर दे रहे हाजर दिनों दिन प्यार वदाया जी गुरु रोज शिकार लै बार जांदे दिना विच सुभा पलटाया जी साध पुणा सारा विचों दूर करके वीर रस दा रंग चढ़ाया जी महाबली जोदा तनी शस्त्रां दा गोरा चंगी तरां अजमाया जी पान चाड़े नवे सिर छत्रता दी युद्ध करनु त्यार कराया जी जद एन त्यार बर त्यार होया गुरां खूब कसौटी ते लाया जी फेर विच दीवान करतार सिंगा एक दिन गुरां फुरमाया जी
एक दिन फिर दीवान दे विच सतगुरु सच्चे पातशाह जी ने इस तरह उन्नु फरमान कीता
बंदा सो जो बंदगी दार होवे लियावे साहिब दा हुक्म बजा पाई जे तू बंदा साडा बनया है साडे हुक्म दे ताई निभा पाई तैनू वल पंजाब दे कलदे हां जथेदार सो पंथ बना पाई कुछ काम करने बाकी रह गए तू उन्हां नू तोड़ चढ़ा पाई नाल पंथ दे होके कर हीला दे हाकमा ताई सजा पाई मार जालमा नू जाके नाश कर दे सुने जुल्म दे बेड़ा रुड़ा पाई
साहिब जादियां दा वैर ले जाके इट इट सरहंद खड़का पाई पूरी दे सजा पहाड़ियां नू सारे कन्ना तो फाड़ नचा पाई सिंह देंगे सारे ही पेद तेनू लई पापियां ताई दबा पाई बूटा जुल्म दा पुट के करी मुदा असी आए हां जड़ हिला पाई चंडा पाप दा जड़ों पुटा सुटी जाके धर्म निशान चुला पाई हुन देर ना करी करतार सिंगा बस चट त्यारा बुला पाई
इस तरीके दे नाल सतगुरु सच्चे पातशाह जी ने बंदा बहादुर नू त्यार कीता है सो साध संगत जी इत्थे अध्यादी भी समाप्ति है समा भी समाप्त हो चुका है अगे कल नू जो सतगुरु सच्चे पातशाह जी दी रजा होवेगी उसे तरह वर्तेगी अज इन्या ही अर्जा करदा होया मैं इत्थे ही कथा नू विश्राम दे के सारी साध संगत तों खिमा दा जा चुका
हे अचुत हे पार ब्रह्म अविनाशी अगनास हे पूरन हे सर्व मैं दुख पंजन गुणतास हे संगी हे निरंकार हे निर्गुण सब टेक हे गोविंद हे गुण निदान जाके सदा विवेक हे अपरंपर हर हरे हैपी होवन हार हे संता कै सदा संग ने धाराया धार हे ठाकुर हो दास रो मैं निर्गुण गुण नहीं कोय नानक दी जय नाम दान राखो ही है परोय याही कुल ते प्रगट होय ताही कुल को नाम पुन द्वादश गुरिंद को मेरी है प्रणाम।